बाला प्रीतम अष्टम बलबीरा सतगुरु गुरु हर कृष्ण साहेब सच्चे पातशाह जी दे पावन पवित्र स्थान गुरुद्वारा बंगला साहिब जी विखे आप जी ने हजूर दे अमृत बचन आशा की वार दा कीर्तन श्रवण कीता है। जो लड़ी वार इस स्थान ते गुरु शब्द विचार चल रही है उस लड़ी दे अधीन जिस अमृत बचन दा पाठ भाई साहब जी ने श्रवण कराया है ए पवित्र बचन गुरु रामदास सच्चे पातशाह जी हजूर दी पावन पवित्र रचना तो उच्चारण किते हुए ने। इस पवित्र बचन दी विचार दा जो प्रकरण है जो तुरा जा केंद्री भाव है ओ असल विच अरदास है। हजूर सानू अरदास करन दी जुगत तौर तरीका दस रहे ने कि जिमें हजूर ने अरदास कीती हे मालिक जिमें तेनू पौंदा है तू किरपा करके सानू रख लै सानू बचा लै। नाल बचन असी तेरी शरण विच आ गए हां ते इस गल नूं भी असी कबूल लिया स्वीकार लिया। दिन रात पता नहीं असी किन्ने कु भुल्लां किन्नियां कु गुनाह किन्ने कु औगण कर रहे हां ਪਰ ਇੱਕ ਕਿਰਪਾ ਕਰ, ਸਾਡੇ ਤੇ ਪਰਦੇ ਪਾ ਕੇ ਸਾਡੀ ਇੱਜ਼ਤ ਰੱਖ ਲੈ, ਸਾਨੂੰ ਬਚਾ ਲੈ। ਉਸ ਤੋਂ ਅੱਗੇ ਕਿ ਇੱਕ ਅਰਦਾਸ ਕਰਨ ਵਾਸਤੇ ਉਦਾਹਰਨ ਲਈ ਕਿ ਅਸੀਂ ਤੇਰੇ ਭੋਲੇ ਅਨਭੋਲ ਬੱਚੇ ਹਾਂ, ਤੁਸੀਂ ਸਾਡੇ ਮਾਤਾ ਪਿਤਾ ਹੋ, ਜਿਵੇਂ ਮਾਪੇ ਆਪਣੀ ਸੰਤਾਨ ਦੀ ਆਪਣੇ ਬੱਚਿਆਂ ਦੀ ਹਰ ਗੱਲ ਤੇ ਪਰਦਾ ਪਾ ਕੇ ਬੱਚਿਆਂ ਨੂੰ ਰੱਖ ਲੈਂਦੇ ਨੇ, ਤੂੰ ਕਿਰਪਾ ਕਰ ਮੇਰੇ ਮਾਲਕਾ, ਸਾਨੂੰ ਗੁਨਾਹ ਕਰਨ ਵਾਲੇ ਬੱਚੇ ਸਮਝ ਕੇ ਆਪ ਜੀ ਮਾਤਾ ਪਿਤਾ ਹੋ, ਮਾਪਿਆਂ ਦੀ ਤਰ੍ਹਾਂ ਸਾਡੇ ਬੱਚਿਆਂ ਦੇ ਪਰਦੇ ਢੱਕ ਲਓ। ਇਸ ਤੋਂ ਅਗਲਾ ਬਚਨ ਨਾਲ ਕਿਹਾ ਕਿ ਮੈਨੂੰ ਇਸ ਸੰਸਾਰ ਵਿੱਚ ਕਿਹਾ ਜਾਂਦਾ ਮੈਂ ਤੇਰਾ ਸਿੱਖ ਹਾਂ, ਮੈਂ ਤੇਰਾ ਦਾਸ ਹਾਂ। ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਮਾਲਕ ਸਮਾਜ ਲੋਕ ਮੈਨੂੰ ਤੇਰਾ ਦਾਸ ਕਹਿੰਦਾ ਹੈ, ਤੁਸੀਂ ਕਿਰਪਾ ਕਰਕੇ ਇਸ ਦਾਸ ਦੀ ਇੱਜ਼ਤ ਪੱਤ ਲੱਜਿਆ ਰੱਖ ਲਵੋ। ਆਓ ਸਾਧ ਸੰਗਤ ਜੀ, ਇਹ ਸੀ ਆਰੰਭ ਵਿੱਚ ਸਿਰਫ ਭਾਵ ਅਰਥ, ਅਖਰੀ ਅਰਥ ਕਰਨ ਤੋਂ ਪਹਿਲਾਂ ਕਿ ਅੱਜ ਦੀ ਵਿਚਾਰ ਦਾ ਪ੍ਰਕਰਨ ਕੀ ਹੋਵੇਗਾ, ਵਿਸ਼ਾ ਕੀ ਹੋਵੇਗਾ। ਆਪ ਜੀ ਬਖਸ਼ੋ ਆਸੀਸ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੀ ਸਰਕਾਰ, ਆਪ ਮਿਹਰ ਦੀ ਨਜ਼ਰ, ਅੰਮ੍ਰਿਤ ਦ੍ਰਿਸ਼ਟ ਦੀ ਛੜੀ ਰੱਖ ਕੇ ਇਸ ਦਰਬਾਰ ਵਿੱਚ ਪ੍ਰੇਮ ਭਾਵਨਾ ਸ਼ਰਧਾ ਨਾਲ ਗੁਰੂ ਸ਼ਬਦ ਦੀ ਵਿਚਾਰ ਕਰਾ ਲਵੋ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਜਿੱਥੇ ਮਨੁੱਖੀ ਮਨ ਪ੍ਰਭੂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਕੇ ਆਪਣੇ ਸੰਸਾਰ ਦੇ ਆਈਆਂ ਹੋਈਆਂ ਔਕੜਾਂ ਤੇ ਰੁਕਾਵਟਾਂ ਨੂੰ ਪਾਰ ਕਰਨ ਦੇ ਲਈ, ਜਿੱਥੇ ਸਰੀਰ ਨੂੰ ਆਏ ਹੋਏ ਖੇਦ ਤੋਂ ਬਚਣ ਲਈ, ਜਿੱਥੇ ਸੰਸਾਰਿਕ ਤੌਰ ਤੇ ਕੰਮ ਧੰਦੇ ਵਿੱਚ ਆਈ ਹੋਈ ਰੁਕਾਵਟ ਨੂੰ ਦੂਰ ਕਰਨ ਲਈ, ਸੁੱਖ ਦੀ ਪ੍ਰਾਪਤੀ ਲਈ ਅਰਦਾਸ ਕਰਦਾ ਹੈ, ਉੱਥੇ ਪਰਮਾਰਥ ਦੇ ਮਾਰਗ ਤੇ ਚੱਲਣ ਵਾਲਾ ਜਗਿਆਸੂ ਆਪਣੇ ਗਿਰੀਵਾਨ ਵਿੱਚ ਝਾਤੀ ਮਾਰਦਾ ਹੈ ਤੇ ਉਹਨੂੰ ਨਜ਼ਰ ਆਉਂਦਾ ਕਿ ਇਸ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਔਗਣ ਮੇਰੇ ਵਿੱਚ ਨੇ, ਮੈਂ ਗੁਨਾਹਾਂ ਨਾਲ ਭਰਿਆ ਵਾਂ, ਤੇ ਆਪਣੇ ਔਗਣਾਂ ਵੱਲ ਝਾਤੀ ਮਾਰਨ ਤੋਂ ਬਾਅਦ ਫਿਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਾ, ਮਾਲਕ ਮੈਂ ਇਹਨਾਂ ਔਗਣਾਂ ਨਾਲ ਭਰਿਆ, ਤੂੰ ਕਿਰਪਾ ਕਰ ਮੇਰੇ ਔਗਣਾਂ ਨੂੰ ਬਖਸ਼ ਦੇ। ਧਿਆਨ ਦਿਆ ਜੇ ਜੋ ਅੱਜ ਦਾ ਪ੍ਰਕਰਨ ਹੈ, ਹਜ਼ੂਰ ਦੀ ਬਾਣੀ ਵਿੱਚ ਅਰਦਾਸ ਦੀ ਬੜੀ ਵੱਡੀ ਮਹਾਨਤਾ, ਇਹ ਵੀ ਤਾਂ ਅੱਜ ਇੱਕ ਅਰਦਾਸ ਹੈ। ਗੁਰਦੇਵ ਦੇ ਬਚਨ ਨੇ ਕਿ ਤੂੰ ਜ਼ਿੰਦਗੀ ਵਿੱਚ ਕੋਈ ਵੀ ਕੰਮ, ਕੋਈ ਵੀ ਕਾਰਜ ਜਾਂ ਕੋਈ ਵੀ ਜ਼ਿੰਦਗੀ ਵਿੱਚ ਕਾਮਯਾਬੀ ਚਾਹੁੰਦਾ ਤੇ ਸਭ ਤੋਂ ਪਹਿਲੀ ਗੱਲ ਕਿ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਸਨਮੁਖ ਸਾਖੀ ਰੱਖ ਕੇ ਅਰਦਾਸ ਕਰੇ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਇਹਦਾ ਸੰਬੰਧ ਕੇਵਲ ਆਨੰਦ ਕਾਰਜ ਨਾਲ ਨਹੀਂ, ਕੀਤਾ ਲੋੜੀਐ ਕੰਮ, ਜਿਸ ਕੰਮ ਨੂੰ ਤੂੰ ਚਾਹੁੰਦਾ ਇਹ ਹੋ ਜਾਏ, ਇਹਦੀ ਮੁਕੰਮਲਤਾ ਹੋ ਜਾਏ, ਮੈਨੂੰ ਕਾਮਯਾਬੀ ਮਿਲੇ, ਤੇ ਸਭ ਤੋਂ ਪਹਿਲੀ ਗੱਲ ਇਹੀ ਕਿ ਉਸ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰ, ਬੇਨਤੀ ਕਰ। ਇਤਿਹਾਸ ਨੇ ਵੀ ਇੱਕ ਬੜੀ ਸੋਹਣੀ ਘਟਨਾ ਨੂੰ ਅੰਕਿਤ ਕੀਤਾ ਕਿ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਚੱਲੇ ਨੇ, ਸਾਖੀ ਸੁਣਾਉਣ ਲਈ ਨਹੀਂ, ਸਿਰਫ ਟਿਊਕ ਮਾਤਰ, ਤੇ ਰਾਏ ਬੁਲਾਰ ਨੇ ਹਜ਼ੂਰ ਨੂੰ ਵਿਦਿਆ ਕੀਤਾ। ਰਾਏ ਭੋਏ ਦੀ ਤਲਵੰਡੀ ਤੋਂ ਜਦੋਂ ਸੁਲਤਾਨਪੁਰ ਆਏ ਤੇ ਰਾਏ ਬੁਲਾਰ ਨੇ ਹਜ਼ੂਰ ਨੂੰ ਸਿਜਦਾ ਕਰਦਿਆਂ ਸੀਸ ਝੁਕਾਉਂਦਿਆਂ ਇੱਕ ਬੇਨਤੀ ਕਰਕੇ ਪੁੱਛਿਆ ਸੀ, ਮਾਲਕ ਇੱਕ ਕਿਰਪਾ ਕਰੋ, ਮੇਰੇ ਲਈ ਹੁਕਮ ਕੀ ਹੈ, ਮੈਂ ਕਿਸ ਬਚਨ ਨੂੰ ਪਾਲਾਂ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ, ਕਹਿਣ ਲੱਗੇ ਰਾਏ ਬੁਲਾਰ ਜੀ ਨੂੰ ਕਿ ਜਦੋਂ ਆਪਣੀ ਸ਼ਕਤੀ, ਆਪਣੀ ਤਾਕਤ, ਆਪਣਾ ਬਲ, ਆਪਣਾ ਜ਼ੋਰ ਖਤਮ ਹੋ ਜਾਏ ਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਿਓ, ਤੇ ਜਦੋਂ ਵੀ ਇਕਾਗਰਤਾ ਨਾਲ ਅਰਦਾਸ ਕਰੋਗੇ ਤੁਹਾਡੀ ਕੀਤੀ ਹੋਈ ਅਰਦਾਸ ਵਿੱਚ ਤੋਂ ਤੁਹਾਨੂੰ ਸ਼ਕਤੀ, ਬਲ ਤੇ ਤਾਕਤ ਮਿਲੇ। ਇਹਦਾ ਮਤਲਬ ਸਿਰਫ ਇੰਨਾ ਸੀ ਕਿ ਆਪਣਾ ਬਲ ਖਤਮ ਹੋ ਜਾਏ, ਆਪਣੀ ਤਾਕਤ ਮੁੱਕ ਜਾਏ ਤੇ ਉਸ ਵੇਲੇ ਤੇਰੇ ਕੋਲ ਇੱਕ ਤਰੀਕਾ ਹੈ, ਤੂੰ ਪ੍ਰਭੂ ਗੁਰੂ ਚਰਨਾਂ ਵਿੱਚ ਅਰਦਾਸ ਕਰ, ਤੇਰੀ ਕੀਤੀ ਹੋਈ ਅਰਦਾਸ ਮਾਲਕ ਦੀ ਦਰਗਾਹ ਵਿੱਚ ਸੁਣੀ ਜਾਏਗੀ। ਜਿਵੇਂ ਇਹ ਕੱਲਾ ਇਤਿਹਾਸ ਦਾ ਨੁਕਤਾ ਨਹੀਂ, ਅਸੀਂ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਉਹਨਾਂ ਦੇ ਪਵਿੱਤਰ 57 ਸ਼ਲੋਕ ਜਦੋਂ ਪੜ੍ਹਦੇ ਹਾਂ ਤੇ ਉਸ ਵਿੱਚ ਹਜ਼ੂਰ ਨੇ ਇੱਕ ਦੋਹਰਾ ਉਚਾਰਨ ਕੀਤਾ ਹੈ। ਉਹ ਦੋਹਰਾ ਅਸਲ ਵਿੱਚ ਅਰਦਾਸ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਨੇ, ਇੱਕ ਪਾਸੇ ਤਾਂ ਕਹਿ ਰਹੇ ਨੇ ਬਲ ਨਹੀਂ, ਸ਼ਕਤੀ ਨਹੀਂ, ਤਾਕਤ ਸਾਡੇ ਕੋਲ ਨਹੀਂ, ਤੇ ਦੂਜੇ ਪਾਸੇ ਕਹਿੰਦੇ ਨੇ ਮਾਲਕ ਕਿ ਜਿਵੇਂ ਪੁਰਾਣਿਕ ਤੌਰ ਤੇ ਸੁਣਾਇਆ ਜਾਂਦਾ ਕਿ ਖਾਤੀ ਨੂੰ ਤੰਦਵੇ ਨੇ ਗ੍ਰਸ ਲਿਆ, ਪਕੜ ਲਿਆ, ਤੇ ਉਸ ਜੀਵ ਨੇ ਵੀ ਆਪਣੇ ਅੰਦਰੋਂ ਮਾਲਕ ਤੇਰੇ ਚਰਨਾਂ ਚ ਪੁਕਾਰ ਕੀਤੀ, ਜਿਵੇਂ ਇੱਕ ਫਸੇ ਹੋਏ ਹਾਥੀ ਨੂੰ ਤੰਦਵੇ ਤੋਂ ਤੂੰ ਬਚਾ ਦਿੱਤਾ, ਕਿਰਪਾ ਕਰ ਸਾਡਾ ਬਲ ਛੁੱਟ ਗਿਆ, ਸਾਨੂੰ ਇਹਨਾਂ ਵਿਸ਼ੇ ਵਾਸ਼ਨਾ ਤੇ ਵਕਾਰਾਂ ਤੋਂ ਬਚਾ ਲੈ। ਮਹਾਰਾਜ ਜੀ ਦੇ ਅੰਮ੍ਰਿਤ ਬਚਨ ਉਹ ਵੀ ਤਾਂ ਇੱਕ ਅਰਦਾਸ ਹੈ। ਫਿਰ ਉਸ ਅਰਦਾਸ ਦੀ ਕਰਾਮਾਤ, ਉਸ ਅਰਦਾਸ ਦੀ ਅਜ਼ਮਤ, ਉਸ ਅਰਦਾਸ ਦੀ ਸ਼ਕਤੀ ਵੀ ਤਤਕਾਲ ਪ੍ਰਗਟ ਹੋ ਗਈ। ਆਪ ਉਹ ਸਾਰੇ ਦੋਹਰਾ ਜਾਣਦੇ ਹੋ, ਪੜ੍ਹਦੇ ਹੋ ਕਿ ਬਲ ਛੁਟਕੇ, ਉਹ ਬੰਧਨ ਪਰੇ, ਤਾਕਤ ਚਲੀ ਗਈ, ਸ਼ਕਤੀ ਹੈ ਨਹੀਂ, ਬੰਧਨਾਂ ਨੇ ਜਕੜ ਲਿਆ, ਬਲ ਛੁਟਕੇ, ਉਹ ਬੰਧਨ ਪਰੇ, ਕਛੂ ਨਾ ਖੋਤ ਉਪਾਏ, ਹੁਣ ਤਾਂ ਕੋਈ ਹੀਲਾ ਵਸੀਲਾ ਵੀ ਨਹੀਂ ਰਿਹਾ, ਕੋਈ ਤਾਕਤ ਨਹੀਂ, ਸ਼ਕਤੀ ਨਹੀਂ ਜਿਹੜੀ ਬਚਾ ਸਕੇ। ਤੇ ਸੱਚ ਇਹ ਵੇ ਗੁਰਮੁਖੋ, ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹੇ ਮੁਕਾਮ, ਇਹੋ ਜਿਹੇ ਪੜਾਅ ਹੁੰਦੇ ਨੇ ਜਿੱਥੇ ਅੱਤ ਦੇ ਨਜ਼ਦੀਕੀ ਬੰਦੇ ਵੀ ਸਾਥ ਛੱਡ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਤਾਂ ਵੀ ਨਿਰਾਸ਼ ਨਾ ਹੋ, ਜੇ ਕੋਈ ਵੀ ਤੇਰਾ ਨਹੀਂ ਰਿਹਾ, ਤੂੰ ਸੀਨੇ ਤੋਂ, ਅੰਤਰ ਆਤਮੇ ਤੋਂ ਅਰਦਾਸ ਕਰ, ਸੱਚ ਇਹ ਵੇ ਜਦੋਂ ਕੋਈ ਤੇਰਾ ਨਹੀਂ ਰਹੇਗਾ, ਤੈਨੂੰ ਅਹਿਸਾਸ ਹੋਵੇਗਾ ਮੇਰਾ ਪਰਮਾਤਮਾ ਹੈ, ਤੇ ਜਦੋਂ ਅਰਦਾਸ ਕਰੇਗਾ ਮੇਰਾ ਮਾਲਕ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਗਾ। ਇਸੀ ਬਾਣੀ ਚੋਂ ਸਭ ਕੁਝ, ਇਮੋਸ਼ਨਲ ਕੱਲੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾ ਪ੍ਰਮਾਣ ਤਾਂ ਇਹ ਸੀ ਕਿ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਜਾਂ ਅਸੀਂ ਕਹਿੰਦੇ ਹਾਂ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਤੂੰ ਬੇਨਤੀ ਆਪਣੇ ਸਤਿਗੁਰੂ ਦੇ ਚਰਨਾਂ ਚ ਕਹਿ ਕਿ ਕਾਜ ਤੁਮਹਾਰਾ ਦੇ ਨਿਭਾਹੇ। ਜਾਂ ਹਜ਼ੂਰ ਦੇ ਬਾਣੀ ਵਿੱਚ ਅਨੇਕਾਂ ਬਚਨ ਖੋਰ ਕੀਤੇ, ਪਰ ਉਹ ਪ੍ਰਮਾਣ ਕਿ ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਯਾਦ ਰੱਖੋ, ਜਦੋਂ ਇਹੋ ਜਿਹੀ ਅਰਦਾਸ ਕੀਤੀ ਜਾਏ, ਬੰਦਾ ਨਿਰ ਆਸਰਾ ਹੋ ਗਿਆ, ਕੋਈ ਸ਼ਕਤੀ, ਕੋਈ ਬਲ। ਤੇ ਇਹ ਵੀ ਸੱਚ ਜੇ ਜਿੰਨੀ ਦੇਰ ਤੱਕ ਬੰਦੇ ਨੂੰ ਸਹਾਰੇ ਦਿਸਦੇ ਨੇ, ਉਨੀ ਦੇਰ ਤੱਕ ਸੀਨੇ ਵਿੱਚੋਂ ਅਰਦਾਸ ਵੀ ਨਹੀਂ ਨਿਕਲਦੀ। ਜਦੋਂ ਸਾਰੇ ਸਹਾਰੇ ਟੁੱਟ ਜਾਣ, ਮੁੱਕ ਜਾਣ, ਮਨ ਵੀ ਉਦੋਂ ਹੀ ਰੱਬ ਦੇ ਚਰਨਾਂ ਵਿੱਚ ਇਕਾਗਰ ਹੁੰਦਾ ਹੈ। ਨਹੀਂ ਤਾਂ ਕਹਿੰਦਾ ਮੇਰਾ ਧਨ, ਮੇਰੇ ਪਿੱਛੇ ਬੰਦੇ, ਮੇਰਾ ਪਰਿਵਾਰ, ਮੇਰੇ ਕੋਲ ਪਦਵੀ, ਮੇਰੇ ਕੋਲ ਇੰਨਾ ਕੁਛ। ਮਹਾਰਾਜ ਕਹਿੰਦੇ ਜਦੋਂ ਇੱਕ ਇੱਕ ਕਰਕੇ ਹਰ ਚੀਜ਼ ਸਾਥ ਛੱਡ ਜਾਂਦੀ ਏ, ਫਿਰ ਨਿਰਬਲ ਹੋਇਆ ਬੰਦਾ ਕਹਿੰਦਾ ਪਰਮਾਤਮਾ ਤੇਰੇ ਤੋਂ ਬਿਨਾਂ ਸਾਡਾ ਸਹਾਰਾ ਕੋਈ ਨਹੀਂ। ਗੁਰਦੇਵ ਨੇ ਬਚਨ ਕੀਤੇ ਕਿ ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਤੇ ਉਸ ਅਰਦਾਸ ਨੇ ਰੰਗ ਲਿਆਂਦਾ ਕਿ ਬਲ ਹੋਵਾ, ਪਹਿਲਾਂ ਕਹਿ ਬਲ ਛੁਟਕਿਓ, ਤੇ ਕੀ ਜਿਹਦਾ ਬਲ ਛੁੱਟ ਜਾਏ ਵਾਪਸ ਆ ਜਾਂਦਾ? ਗੁਰੂ ਤੇਗ ਬਹਾਦਰ ਕਹਿ ਰਹੇ ਨੇ ਹਾਂ, ਉਸ ਨੂੰ ਬਲ ਸ਼ਕਤੀ ਮਿਲ ਜਾਂਦੀ ਹੈ, ਬਲ ਹੋਵਾ, ਬੰਧਨ ਛੁੱਟੇ, سب کچھ خود اپائے سب کچھ تمرے ہاتھ میں ہے میرے مالک ہر چیز ہر شکتی ہر طاقت تیرے ہاتھ دے وچ ہے جے توں کرپا کریں گرو ارجن صاحب دا بھی یہ بچن ہے نا کہ جاں کو مشکل آت بنے اوتھے بھی تاں بل ختم ہو گیا اوتھے بھی تاں طاقت چلی گئی جاں کو مشکل آت بنے تو ہی کوئے نہ دے لاگو ہوئے دشمنا ساک پہ پاج کھلے اوتھے سب کو چھڑ کے چلے گئے کوئی ساک کوئی رشتے دار نہیں صاحب گردیو کہہ رہے نے کہ سارے ساتھ چھڑ گئے کوئی ساک نیڑے نہیں ساک پہ پاج کھلے سب وہ پجے آسرا چوکے سب اسراؤ تے کی اس ویلے طاقت نہیں ہوندی چت آوے اوس پار برہم لگے نہ تتی واہ اس نو تتی واہ نہیں لگدی اس نو کوئی پو نہیں سکدا مہاراج کہندے نے ہے پربھو اج تیرے چرنا چک ارداس کرنا ہے پر اے ارداس ولکھن ہے شاید ٹاواں ٹاواں کروڑاں وچوں اک ادھا ہے جو اے ارداس کردا ہے تن دی ارداس ہے پدارتھاں لئی ارداس ہے سنتان لئی ارداس ہے پدوی لئی ارداس ہے دے اروگتا لئی ارداس ہے پروار دی سکھ شانتی لئی ارداس ہے پر کوئی ٹاواں ٹاویں جڑا اندروں اے احساس کر لیندا ہے میں اوگنا تے گناہ نال بھریاواں تے اپنے اوگن سوکار کر کے کہندا ہے مالکا جیوں پاوے تیوں راکھ لے ہم شرن پرب آئے رام راجے کڈی وڈی گل ہے کہ ایک انسان اپنے اندر گناہ نو غلطی نو اپنے دوش نو قبول لوے تے جے کتے او اپنی غلطی نو قبول کے کہندا ہے اے گرو چرنا چ کہ مالک میرے تو اے بھول ہوئی میں بچیاں دی طرح غلطی کر گیا تو مینو کرپا کر کے بخش لے سچ اے میرا مالک اس دی عزت بھی رکھدا ہے ایتھے ایک دو پرمان نے گرو گرنتھ صاحب دی بانی وچوں دیکھو صرف ایک اپنے اوگن نظر آ جانے تن گرو نانک صاحب سچے پاتشاہ نا انہاں دا ایک امرت بچن ہے وہ شروع ہوندا ہے ایک سوان دو سوانی نال پلکے پونکے صدا بیال کوڑ چھرا مٹھا مردار تانک روپ رہاں کرتار او دے اخیر دیاں تکاں کدی پڑھو کیونکہ من کدی قبول دے نہیں میں غلطی کیتی سچ کہاں گا کہ اسی اپنی غلطی تے پردے پانے ہاں فرق بڑا ہے دوجے دا گناہ دیکھ دیاں سار آپاں چرستے وچ لے جانے ہاں کدی تیان دیا جے اپنے اوگن دیکھ کے کہنے گرو بخشند ہے گرو بخش دیندا ہے تے جدو دوجے دے اوگن دیکھنے ہاں پھر آپاں چرستے وچ پانڈنے ہاں جے تیرے گناہاں نو گرو بخش دیندا ہے تے دوجے نے گناہ کیتا کی گرو او دے گناہاں نو بخشے گا نہیں گرو دا ماپدنڈ دورا نہیں کہ تیرے لی خور دوسرے لی خور مہاراج کہندے نے پہلی گل اے کہ انسان اے سویکار لے کہ میرے وچ اوگن نے میرے وچ کاٹ اے تے سچ اے وے اوگن تا بینت میں ہر بندے وچ نے پر سارے اوگن ہون دے باوجود سب تو وڈا اوگن ہی ایویں کہ بندے نو اپنے اوگن ہی نظر نہیں آؤندے پھر شبد ول دھیان دیا جے اوگنا نل پریا ہے پر اوگن ہون دے باوجود ایدو وڈا گناہ ایویں کہ انسان نو اے دس دے نہیں کہ میں اوگنا نل پریا ہویا ستگرو گرو نانک صاحب دا او بچن پڑھیے اے سارے شبد پرمان میں صرف ارداس لئی کہ بندہ سویکار لے کے میں اوگنا نل پریا جویں پوندا ہے مینوں پرماتما بخش لے جویں تینوں چنگا لگدا ہے میری غلطی نو میرے گناہ نو میرے اوگنا نو میرے پاپا نو میرے اندر جڑی محل ہے اینوں دیکھ کے تو بخش لے تن گرو نانک صاحب دی ارداس ہے کہ مالک میں کیتا نہ جاتا حرام خور جیوں پاوے تیوں راکھ لے اسی اوگنا نل پرے ہاں کہ پربھو میں تیرے کیتے نو جانیا نہیں کیتے نو جاننے دا مطلب تو مینو بہت کچھ دیتا پر ہر گل جو کوئی تو مینو دیتا میں تیرے دیتے دی قیمت نہ جانی میں کیتا نہ جاتا حرام خور سچ اے میں تا بغانا مال کھاندا رہیا ہاں میں کیتا نہ جاتا حرام خور ہوں کیا منہ دیساں کیڑا مکھ تیرے کو لے کے آواں ਕਿਸ ਮੁੱਖ ਲੈ ਕੇ ਤੇਰੇ ਨਾਲ ਆ ਕੇ ਮੈਂ ਗੱਲ ਕਰਾਂ? ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ, ਮੈਂ ਤਾਂ ਦੁਸ਼ਟ ਕਰਮ ਕਰਨ ਵਾਲਾ, ਚੋਰੀਆਂ ਕਰਨ ਵਾਲਾ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾਂ ਕਰਤਾਰ, ਮਾਲਕ ਮੇਰੇ ਔਗਣ ਬਖਸ਼ ਦੇ। ਮੇਰੇ ਇਹ ਔਗਣ ਨੇ। ਆਓ ਅਸੀਂ ਬਾਣੀ ਦੇ ਵਿੱਚ ਦੇਖੀਏ, ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਸਾਰੇ ਪ੍ਰਮਾਣ ਮਿਲਣਗੇ। ਜੇ ਗੁਰੂ ਨਾਨਕ ਸਾਹਿਬ ਇਹ ਅਰਦਾਸ ਕਰਦੇ ਨੇ ਤੇ ਮਨਾ ਤੂੰ ਕਦਾ ਹੰਕਾਰ ਕਰਨਾ ਪੈ, ਤੂੰ ਆਪਣੇ ਔਗਣ ਕਿਉਂ ਨੀ ਸਵੀਕਾਰ ਲੈਂਦਾ? ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਹੈ, ਅਸੀਂ ਰੋਜ਼ ਪੜ੍ਹਨੇ ਆ। ਵੈਸੇ ਇਹ ਅਰਦਾਸ ਕਰਦਿਆਂ ਵੀ ਨਾ ਦੋ ਗੱਲਾਂ ਬੰਦੇ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ। ਅਰਦਾਸ ਕਰਦਿਆਂ ਇੱਕ ਤਾਂ ਇਸ ਗੱਲ ਨੂੰ ਸਵੀਕਾਰ ਲੈ ਕਿ ਜੋ ਕੁਝ ਪਰਮਾਤਮਾ ਤੂੰ ਦੱਸਿਆ ਸੀ, ਗੁਰੂ ਤੁਸਾਂ ਦੱਸਿਆ, ਉਹ ਕੰਮ ਮੈਂ ਕੀਤੇ ਨਹੀਂ। ਧਿਆਨ ਦਿਆ ਜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ ਕਿ ਜੋ ਤੁਸੀਂ ਕਿਹਾ, ਜੋ ਕਰਨ ਲਈ ਕਮਾਉਣ ਲਈ ਕਿਹਾ, ਉਹ ਮੈਂ ਜ਼ਿੰਦਗੀ ਚ ਕੀਤਾ ਨਹੀਂ। ਤੇ ਦੂਸਰੀ ਇਹ ਗੱਲ ਸਵੀਕਾਰ ਲਵੇ ਕਿ ਜਿਨ੍ਹਾਂ ਚੀਜ਼ਾਂ ਤੋਂ, ਜਿਨ੍ਹਾਂ ਗੱਲਾਂ ਤੋਂ, ਜਿਨ੍ਹਾਂ ਕਰਮਾਂ ਤੋਂ ਸਾਨੂੰ ਵਰਜਿਆ, ਅਸੀਂ ਉਹ ਰੱਜ ਕੇ ਕੀਤੇ। ਫਿਰ ਸਮਝਿਓ, ਜੋ ਤੁਸੀਂ ਕਰਨ ਲਈ ਕਿਹਾ ਉਹ ਕਰਨੀ ਕਮਾਣੀ, ਉਹ ਕਮਾਇਆ ਹੀ ਨਹੀਂ। ਤੇ ਜੋ ਕੁਝ ਕੰਮ ਕਰਨ ਤੋਂ ਵਰਜਿਆ, ਰੋਕਿਆ, ਅਸੀਂ ਜਨਮ ਤੋਂ ਲੈ ਕੇ ਅੰਤ ਤੱਕ ਹਰ ਦਿਨ ਉਹ ਕਰਮ ਕੀਤੇ। ਅੱਜ ਮੈਂ ਦੋਨੋਂ ਗੱਲਾਂ ਮੰਨਣ ਆ ਗਿਆ ਵਾਂ, ਜੋ ਨਹੀਂ ਕੀਤਾ ਉਹਦੀ ਖਿਮਾ ਮੰਗਣ ਆਇਆ, ਤੇ ਜਿਹੜੇ ਪਾਪ ਕੀਤੇ ਨੇ ਉਹਨਾਂ ਨੂੰ ਖੰਡਨ ਕਰਾਉਣ ਵਾਸਤੇ ਆਇਆ। ਇਹ ਤੁਕਾਂ ਰੋਜ਼ ਅਸੀਂ ਪੜ੍ਹਨੇ ਆ, ਆਓ ਉਹਨੂੰ ਪੜ੍ਹ ਲਈਏ। ਕਹਿੰਦੇ ਨੇ ਹਜ਼ੂਰ, ਜਪ ਤਪ ਆਸਾ ਮਹੱਲਾ ਪੰਜਵਾਂ, ਜਪ ਤਪ ਸੰਜਮ ਧਰਮ ਨਾ ਕਮਾਇਆ। ਇਹਦਾ ਮਤਲਬ ਇਹ ਕਮਾਣੇ ਚਾਹੀਦੇ ਸਨ, ਜਪ ਨਹੀਂ ਕੀਤਾ, ਇਹ ਨਹੀਂ ਕੀਤੇ, ਕਰਨੇ ਚਾਹੀਦੇ ਸਨ। ਜਪ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਸੇਵਾ ਦਾ ਤਪ ਨਹੀਂ ਕੀਤਾ, ਇੰਦਰੀਆਂ ਦਾ ਸੰਜਮ ਨਹੀਂ ਰੱਖ ਸਕਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਧਰਮ ਵੀ ਨਹੀਂ ਕਮਾ ਸਕੇ। ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਨਾ ਗੁਰੂ ਦੀ ਸੇਵਾ ਕੀਤੀ, ਨਾ ਕਰਨੀ ਕਮਾਣੀ ਵਾਲੇ ਕਿਸੇ ਜੀਵਨ ਦੀ ਸੇਵਾ ਕੀਤੀ। ਸੇਵਾ ਸਾਧ ਨਾ ਜਾਣਿਆ ਖਰ ਰਾਇਆ, ਖਰੀ ਰਾਜੇ ਨੂੰ ਤਾਂ ਜਾਣੀ ਨਹੀਂ। ਹੰਕਾਰ ਇੰਨਾ ਸੀ ਕਿ ਮੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਸਮਝ ਹੀ ਨਹੀਂ। ਸੇਵਾ ਸਾਧ ਨਾ ਜਾਣਿਆ ਖਰ ਰਾਇਆ, ਤੇ ਮਹਾਰਾਜ ਜੀ ਹੋ ਕਿ ਕੀਤਾ ਕੀ? ਮਹਾਰਾਜ ਕਹਿੰਦੇ ਨੇ ਕੀਤਾ ਇਹ ਵੇ ਕਿ ਕਹੋ ਨਾਨਕ ਹਮ ਨੀਚ ਕਰਮਾ। ਪਹਿਲੀਆਂ ਤੁਕਾਂ ਵਿੱਚ ਜੋ ਕਰਨਾ ਸੀ ਉਹ ਕੀਤਾ ਨਹੀਂ, ਤੇ ਜਿਹੜਾ ਨਹੀਂ ਸੀ ਕਰਨਾ ਚਾਹੀਦਾ ਉਹ ਕਰ ਬੈਠੇ ਆ। ਕਹੋ ਨਾਨਕ ਖਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਹੁਣ ਇਸ ਤੋਂ ਅੱਗੇ ਦੇਖੋ ਇਹਦੇ ਵਿੱਚੋਂ ਲੱਭੀਏ ਕਿ ਨੀਚ ਕਰਮ ਕਿਹੜੇ ਨੇ। ਇੱਕ ਤਾਂ ਬੜੀ ਗੱਲ ਸਪਸ਼ਟ ਕਿ ਇਨਸਾਨ ਕਿਸੇ ਨੂੰ ਕਹਿ ਦੇ ਤੇਰੇ ਨੀਚ ਕਰਮ, ਇਹ ਸਾਡੀ ਆਪਣੇ ਆਪਣੇ ਖਿਆਲ ਨੇ। ਗੁਰੂ ਨੂੰ ਪੁੱਛੀਏ ਕਿ ਨੀਚ ਕਰਮ ਕੀ ਨੇ, ਕਿ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਗੁਰੂ ਰਾਮਦਾਸ ਜੀ ਨੇ ਨੀਚ ਕਰਮਾਂ ਦੇ ਸੰਬੰਧੀ ਆਪਣੀ ਰਚਨਾ ਚ ਇੱਕ ਸ਼ਬਦ ਕਿਹਾ, ਉਹ ਸ਼ਬਦ ਹੈ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਕਹੋ ਨਾਨਕ ਹਮ ਨੀਚ ਕਰਮਾ। ਅਸੀਂ ਔਗਣਾਂ ਨਾਲ ਭਰੇ ਹਾਂ, ਕਨਕ ਔਰ ਕਾਮਣੀ ਵਿੱਚ ਮਨ ਖਚਦ ਹੈ, ਸੋਨਾ ਇਸਤਰੀ ਪਦਾਰਥ ਵਾਸ਼ਨਾ, ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮਿੱਠਾ ਮਾਇਆ। ਸੰਸਾਰ ਦਾ ਮੋਹ ਮਿੱਠਾ ਲੱਗਦਾ ਤੇ ਜਿੰਨੀ ਮਾਇਆ ਚੰਗੀ ਲੱਗਦੀ ਹੈ, ਸ਼ਾਇਦ ਕਈ ਵਾਰੀ ਬੰਦੇ ਨੂੰ ਉਹਨਾਂ ਗੁਰੂ ਵੀ ਚੰਗਾ ਨਹੀਂ ਜੇ ਲੱਗਦਾ। ਇੱਥੇ ਅਰਜ਼ ਜ਼ਰੂਰ ਕਰਦੇ ਹਾਂ, ਕਿਉਂਕਿ ਲਾਲਚ ਦਾ ਇੱਕ ਸੁਭਾਅ ਹੈ ਕਿ ਜਦੋਂ ਕਿਸੇ ਬੰਦੇ ਦੇ ਅੰਦਰ ਪ੍ਰਕਰਨ ਵਿੱਚੋਂ ਮੈਂ ਥੋੜਾ ਜਿਹਾ ਬਾਹਰ ਨਿਕਲਿਆ, ਫਿਰ ਉਸੇ ਵਿਸ਼ੇ ਚ ਆਵਾਂਗੇ ਕਿ ਜਿਉਂ ਭਾਵੈ ਤਿਉਂ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਦੋਂ ਅੰਦਰ ਲਾਲਚ ਦਾ ਕੁੱਕਰ ਭੌਂਕਦਾ, ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਇੱਕ ਪ੍ਰਮਾਣ ਦਿੱਤਾ ਹੈ। ਦੇਖਿਓ ਨੀਚ ਕਰਮਾਂ ਦੇ ਅਰਥ ਅਜੇ ਕਰ ਰਹੇ ਹਾਂ। ਮਹਾਰਾਜ ਕਹਿੰਦੇ ਨੇ ਇੱਕ ਵਾਰ ਪਾਸੇ ਗੁਰਦੇਵ ਦੇ ਸ਼ਲੋਕਾਂ ਵਿੱਚ ਹੈ, ਗੁਰੂ ਸਾਹਿਬ ਨੇ ਫੁਰਮਾਇਆ ਕਿ ਜੇ ਭਗਤੀ ਕਰਨੀ ਹੈ ਤੇ ਇਸ ਤਰ੍ਹਾਂ ਕਰ ਜਿਵੇਂ ਮਾਲਕ ਦੇ ਦਰ ਤੇ ਵਫ਼ਾਦਾਰ ਕੂਕਰ ਵਫ਼ਾਦਾਰੀ ਕਰਦਾ ਹੈ। ਸ਼ਲੋਕ ਅਸੀਂ ਪੜ੍ਹਦੇ ਹਾਂ ਕਿ ਸਵਾਮੀ ਕੋ ਗ੍ਰਿਉ ਜਿਉ ਸਦਾ, ਸਵਾਨ ਤਜਤ ਨੀ ਨਿਤ, ਨਾਨਕ ਇਹ ਵਿਦਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਹ ਕੂਕਰ ਦੀ ਕੁੱਤੇ ਦੀ ਵਫਾਦਾਰੀ ਹੈ। ਦੂਜੇ ਪਾਸੇ ਮਹਾਰਾਜ ਜੀ ਨੇ ਕਿਹਾ ਜੇ ਉਹੀ ਕੁੱਤਾ ਜਿਹੜਾ ਮਾਲਕ ਦੇ ਦਰ ਦਾ ਵਫਾਦਾਰ ਹੈ, ਉਹੀ ਕੁੱਤਾ ਜਿਹੜਾ ਮਾਲਕ ਦੇ ਘਰ ਵਿੱਚ ਰਖਵਾਲੀ ਲਈ ਭੌਂਕਦਾ ਹੈ, ਉਹਨੂੰ ਕਿਤੇ ਖਲਕ ਪੈ ਜਾਏ, ਉਹ ਖਲਕਿਆ ਜਾਏ ਫਿਰ ਕੀ ਕਰੇਗਾ। ਕਹਿਣ ਲੱਗੇ ਵਫਾਦਾਰੀ ਨਿਭਾਉਂਦਿਆਂ ਕੁੱਤਾ ਮਾਲਕ ਦੇ ਦਰ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਤੇ ਜਦੋਂ ਕੁੱਤੇ ਨੂੰ ਖਲਕ ਪੈ ਜਾਏ, ਖਲਕਿਆ ਕੁੱਤਾ ਕਈ ਵਾਰੀ ਆਪਣੇ ਮਾਲਕ ਨੂੰ ਵੱਢਣ ਚੱਲ ਪੈਂਦਾ। ਗੁਰੂ ਸਾਹਿਬ ਦੇ ਬਚਨ ਨੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਤਵਜੋ ਦਿਆ ਜੇ ਜੋ ਸ਼ਬਦ ਕਹਿਣੇ ਚੰਨ, ਜਦੋਂ ਲਾਲਚ ਦਾ ਹਲਕਾ ਕੁੱਤਾ ਕਿਸੇ ਅੰਦਰ ਆਉਂਦਾ ਹੈ, ਲਾਲਚ ਦਾ ਹਲਕਾ ਕੁੱਤਾ ਬਣਦਾ। ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜੁਨ ਦੇਵ ਦੇ ਬਚਨ ਨੇ ਕਿ ਉਦੋਂ ਸੱਚ ਏਵੇ ਕਿ ਜਿਸ ਮਾਂ ਦਾ ਬੰਦੇ ਨੇ ਅੰਮ੍ਰਿਤ ਦੁੱਧ ਪੀਤਾ, ਲਾਲਚੀ ਬੰਦਾ ਮਾਂ ਦੇ ਦੁੱਧ ਨੂੰ ਕਰਜ਼ ਨੂੰ ਵੀ ਭੁੱਲ ਕੇ ਮਾਂ ਨੂੰ ਵੀ ਧੋਖਾ ਦੇ ਜਾਂਦਾ। ਜਿਸ ਬਾਪ ਨੇ ਦਿਨ ਰਾਤ ਦਿਹਾੜੀਆਂ ਕਰਕੇ ਬੱਚੇ ਨੂੰ ਪਾਲਿਆ, ਲਾਲਚੀ ਬੰਦਾ ਆਪਣੇ ਬਾਪ ਨੂੰ ਵੀ ਧੋਖਾ ਦੇ ਜਾਂਦਾ ਹੈ। ਲਾਲਚੀ ਬੰਦਾ ਆਪਣੇ ਮਿੱਤਰ ਸੱਜਣ ਪਿਆਰਿਆਂ ਨੂੰ ਧੋਖਾ ਦੇ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਖੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ, ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਸਾਹਿਬ ਕਹਿੰਦੇ ਨੇ ਆ ਨੇ ਨੀਚ ਕਰਮ ਮਾਲਕ, ਅਸੀਂ ਮੰਨਣ ਆਏ ਹਾਂ ਕਿ ਲਾਲਚ ਦਾ ਹਲਕਾ ਕੁੱਤਾ ਭੌਂਕਦਾ ਰਿਹਾ, ਧਨ ਵੱਲ ਮੂੰਹ ਮਨ ਲੱਗਾ ਰਿਹਾ ਤੇ ਸਰੀਰ ਦੀਆਂ ਇੰਦਰੀਆਂ ਲੋਕਾਂ ਦੇ ਤਨ ਵੱਲ ਖਚਦ ਰਹੀਆਂ। ਇਹ ਮੰਨੀਏ ਜੀ ਭਾਵੇਂ ਜਿਵੇਂ ਤੈਨੂੰ ਚੰਗਾ ਲੱਗਦਾ ਕਿ ਸਾਨੂੰ ਰੱਖ ਲੈ। ਗੁਰਦੇਵ ਦੇ ਬਚਨ ਨੇ ਕਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ, ਹਰ ਪ੍ਰਭ ਚੇਤਨਾ ਆਵਈ, ਕਿਉਂ ਛੂਟਾ ਮੇਰੇ ਖਰ ਰਾਇਆ, ਮੇਰੇ ਨੀ ਮੇਰੇ ਰਾਮ ਇਹ ਨੀਚ ਕਰਮ ਖਰ ਮੇਰੇ, ਕਉ ਨਾਨਕਾ ਮਨੀਚ ਕਰਮਾ, ਮੇਰੇ ਰਾਮ ਇਹ ਨੀਚ ਕਰਮ ਖਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਗੁਰੂ ਰਾਮਦਾਸ ਇਹ ਸਵੀਕਾਰਦੇ ਪਏ ਨੇ ਤੇ ਮਨਾ ਤੂੰ ਗਲਤੀ ਆਪਣੀ ਕਿਉਂ ਨੀ ਮੰਨਦਾ ਪਿਆ। ਆਓ ਅਸੀਂ ਹੋਰ ਬਾਣੀ ਚੋਂ ਲਈਏ ਪ੍ਰਮਾਣ। ਬਾਬਾ ਫਰੀਦ ਸਾਹਿਬ ਸੂਫੀ ਦਰਵੇਸ਼ ਨੇ ਇੱਥੇ ਫਿਰ ਮੈਂ ਸ਼ਬਦ ਦੁਹਰਾ ਦਿਆਂ ਕਿ ਅੱਜ ਦੀ ਸਾਰੀ ਵਿਚਾਰ ਦਾ ਧੁਰਾ ਇਹ ਵੇ ਕਿ ਇਨਸਾਨ ਤੂੰ ਬੱਚਾ ਬਣ ਕੇ ਗੁਰੂ ਨੂੰ ਮਾਂ ਬਾਪ ਸਮਝ ਕੇ ਚੁੱਕ ਜਾ, ਤੂੰ ਔਗਣਾ ਨਾਲ ਭਰਿਆ ਹੋਇਆ ਜਾਣ ਕੇ ਗੁਰੂ ਨੂੰ ਬਖਸ਼ਿੰਦ ਸਮਝ ਕੇ ਉਹਦੇ ਚਰਨਾਂ ਨੂੰ ਘੁੱਟ ਕੇ ਪਕੜ ਲੈ, ਕਿਉਂਕਿ ਉਹ ਸ਼ਰਨ ਵਿੱਚ ਆਇਆਂ ਦੀ ਲਾਜ ਰੱਖਦਾ ਹੈ, ਸ਼ਰਨ ਵਿੱਚ ਆਇਆਂ ਦੀ ਪੱਤ ਰੱਖਦਾ ਹੈ। ਬਾਬਾ ਫਰੀਦ ਸਾਹਿਬ ਉਸ ਦਰਵੇਸ਼ ਨੂੰ ਪੁੱਛੋ, ਇਹੀ ਕਾਰਨ ਹੈ। ਮੈਂ ਇੱਕ ਸ਼ਬਦ ਫਿਰ ਦੁਹਰਾ ਦਿਆਂ, ਮਾਇਆ ਧਾਰੀ ਤੇ ਬੋਧਕ ਗਿਆਨੀ ਦੋ ਸ਼ਬਦ ਵਰਤੇ ਨੇ। ਤੀਸਰਾ ਅੰਦਰੋਂ ਸੱਚਮੁੱਚ ਸਿਮਰਨ ਬੰਦਗੀ ਕਰਕੇ ਝੁਕਿਆ ਹੋਇਆ ਅੰਦਰ ਗੁਰੂ ਚਰਨਾਂ ਚ, ਮਾਇਆ ਧਾਰੀ ਕਦੀ ਨੀ ਸਵੀਕਾਰਦਾ ਕਿ ਮੈਂ ਗਲਤੀ ਕੀਤੀ ਹੈ, ਕਦੀ ਨੀ ਮੰਨਦਾ ਮੈਂ ਗੁਨਾਹ ਕੀਤਾ। ਦੂਜਾ ਬੋਧਕ ਤਲ ਤੇ ਜੀਣ ਵਾਲਾ ਆਪਣੇ ਅੱਖਰਾਂ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਆਪਣੀ ਕਲਮ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਆਪਣੀ ਸ਼ਬਦਾਵਲੀ ਦੇ ਹੰਕਾਰ ਵਿੱਚ ਇੰਨਾ ਮਸਤ ਹੁੰਦਾ, ਉਹ ਵੀ ਗੁਨਾਹ ਕਰਕੇ ਕਦੀ ਸਵੀਕਾਰਦਾ ਨਹੀਂ ਕਿ ਮੈਂ ਗਲਤੀ ਕੀਤੀ ਹੈ, ਕਦੀ ਨੀ ਮਨ ਮੰਨਦਾ। ਸੱਚ ਇਵੇ ਕਿ ਆਪਾਂ ਕੋਈ ਗੁਨਾਹ ਕਰੀਏ ਕਦੀ ਛੇਤੀ ਕੀਤਿਆਂ ਮਨ ਮੰਨੇਗਾ, ਕਿਉਂਕਿ ਹੰਕਾਰ ਨੂੰ ਸੱਟ ਵੱਜਦੀਏ ਕਿ ਸਮਾਜ ਕੀ ਕਹੇਗਾ, ਏਡਾ ਵੱਡਾ ਬੰਦਾ ਵੀ ਗਲਤੀ ਕਰ ਸਕਦਾ ਕਿ ਨਹੀਂ। ਭਾਈ ਇਹ ਸੰਸਾਰ ਤਿਲਕਣਬਾਜ਼ੀ ਹੈ, ਕੋਈ ਪਤਾ ਨਹੀਂ ਇਨਸਾਨ ਨੇ ਕਿੱਥੇ ਜਾ ਕੇ ਥਿੜਕ ਜਾਣਾ, ਤਿਲਕ ਜਾਣਾ। ਬਾਬੇ ਫਰੀਦ ਜੈਸੇ ਮਹਾਂਪੁਰਖ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਪਰਮਾਤਮਾ ਸੱਚ ਇਵੇ ਲੋਕ ਮੇਰੇ ਮੱਥੇ ਤੇ ਪਏ ਹੋਏ ਨਿਸ਼ਾਨ ਨੂੰ ਦੇਖਦੇ ਨੇ ਕਿ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ, ਲੋਕ ਮੇਰੀ ਮਿੱਠੀ ਜ਼ਬਾਨ ਨੂੰ ਦੇਖਦੇ ਨੇ ਕਿ ਮੇਰੀ ਜ਼ਬਾਨ ਸ਼ੱਕਰ ਵਰਗੀ ਸ਼ਹਿਦ ਵਰਗੀ ਮਿੱਠੀ ਹੈ, ਲੋਕ ਮੇਰੇ ਪਾਏ ਹੋਏ ਚੋਲੇ ਨੂੰ ਦੇਖਦੇ ਨੇ ਕਿ ਮੈਂ ਦਰਵੇਸ਼ ਹਾਂ, ਪਰ ਸੱਚ ਇਵੇ ਇਹਨਾਂ ਨੂੰ ਮੱਥੇ ਦੇ ਨਿਸ਼ਾਨ ਸਜਦੇ ਦਿਸਦੇ ਨੇ, ਇਹਨਾਂ ਨੂੰ ਮਿੱਠੀ ਜ਼ਬਾਨ ਦਿਸਦੀ ਏ, ਇਹਨਾਂ ਨੂੰ ਕੱਪੜੇ ਮੇਰੇ ਨਜ਼ਰ ਆਉਂਦੇ ਨੇ ਫਕੀਰਾਂ ਵਾਲੇ, ਪਰ ਮੈਂ ਸੱਚ ਇਹ ਕਹਿਣਾ ਮਾਲਕਾ ਮੈਂ ਜਦੋਂ ਦੇਖਣਾ ਮੈਨੂੰ ਕੇਵਲ ਆਪਣੇ ਗੁਨਾਹ ਨਜ਼ਰ ਆਉਂਦੇ ਨੇ। ਹਜ਼ੂਰ ਨੇ ਦੇਖੋ ਇਹ ਬਚਨ ਕਹੇ, ਅਸੀਂ ਪੜ੍ਹਨੇ ਆ ਕਿ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਜਿਉ ਭਾਵੈ ਤਿਉ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਦੁਨੀਆਂ ਕਹਿੰਦੀ ਏ ਰੱਬ ਦਾ ਪਿਆਰਾ ਦਰਵੇਸ਼, ਪਰ ਕਿਸੇ ਨੂੰ ਕੀ ਪਤਾ ਮੇਰੇ ਕਿੰਨੇ ਕੁ ਔਗਣ ਨੇ। ਜੇ ਗੁਰੂ ਰਾਮਦਾਸ ਕਹਿ ਰਹੇ ਨੇ ਇਹ ਨੀਚ ਕਰਮ ਖਰ ਮੇਰੇ, ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਔਗਣਾਂ ਨਾਲ ਭਰਿਆ ਗੁਨਾਹੀ ਭਰਿਆ ਮੈਂ ਫਿਰਾਂ। ਕਬੀਰ ਸਾਹਿਬ ਨੂੰ ਪੁੱਛੋ, ਜਿੰਨੇ ਪਰਮਾਰਥ ਨੂੰ ਕਮਾਣ ਵਾਲੇ ਨੇ ਉਹ ਨਿਮਰਤਾ ਵਿੱਚ ਝੁਕੇ ਨੇ ਪਰਮਾਤਮਾ ਦੇ ਚਰਨਾਂ ਚ। ਅਸੀਂ ਪੜ੍ਹਦੇ ਹਾਂ ਕਹੋ ਕਬੀਰ ਮੇਰੇ ਮਾਧਵਾ ਜਿਉਂ ਭਾਵੈ ਤਿਉ ਰਾਖ ਲੈ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸਮ ਸਰ ਨਾਹੀ ਦਿਆਲ ਮੋਏ ਸਮ ਸਾਰੇ ਪਾਪੀ। ਨਾਮਦੇਵ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾ, ਮੇਰਾ ਸਰੀਰ ਡੁੱਬਦਾ ਪਿਆ ਲਾਲਚ ਵਿੱਚ ਮੈਨੂੰ ਬਚਾ ਲੈ। ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ, ਖਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ, ਰਾਖ ਲਿਓ ਖਮ ਤੇ ਬਿਗਰੀ। ਮਾਲਕ ਜੀ ਅਸੀਂ ਵਿਛੜ ਗਏ ਆ, ਤੂੰ ਕਿਰਪਾ ਕਰਕੇ ਸਾਨੂੰ ਬਚਾ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਉਹਨਾਂ ਦੇ ਇੱਕ ਅੰਮ੍ਰਿਤ ਬਚਨ ਹੈ, ਧਿਆਨ ਦਿਆ ਜੇ। ਗੁਰੂ ਪਰਮਾਤਮਾ ਬਖਸ਼ ਦਿੰਦਾ, ਮੈਂ ਸ਼ਬਦਾਂ ਜਿਹੜੇ ਕਹਿਣ ਲੱਗਾ, ਆਮ ਬੰਦਾ ਜਿਹੜਾ ਵਿਰੋਧ ਵਿੱਚ ਵੈਰ ਵਿੱਚ ਜਿੰਦਾ ਉਹ ਅਸਲੀਅਤ ਵਿੱਚ ਮਰਦੇ ਦਮ ਤਾਂ ਕਦੀ ਬਖਸ਼ਦਾ ਨਹੀਂ। ਫਿਰ ਸ਼ਬਦ ਸੁਣਿਓ, ਗੁਰੂ ਬਖਸ਼ਦਾਏਗਾ ਪਰਮਾਤਮਾ ਬਖਸ਼ਦਾਏਗਾ, ਸਮਰੱਥ ਗੁਰੂ ਕਿਰਪਾ ਕਰਕੇ ਸੀਨੇ ਨਾਲ ਲਾਏਗਾ, ਪਰ ਸਮਾਜ ਤੋਂ ਕਦੀ ਆਸ ਨਾ ਰੱਖਿਓ ਕਦੀ ਵਿਦਵਾਨ ਪੰਡਿਤ ਕਿਸੇ ਨੂੰ ਛੇਤੀ ਬਖਸ਼ੇਗਾ ਨਹੀਂ। ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ ਕਿ ਆਦਮੀ ਨੂੰ ਚੋਟ ਲੱਗਦੀ ਹੈ, ਮੰਨ ਲਓ ਕਿਸੇ ਬੰਦੇ ਨੂੰ ਸੱਟ ਵੱਜੀ, ਦਵਾਈ ਲਾਵਾਂਗੇ ਮਲਮ ਲਾਵਾਂਗੇ ਟਾਂਕੇ ਲੱਗਣਗੇ, ਉਹ ਜ਼ਖਮ ਭਰਿਆ ਜਾਏਗਾ, ਚਮੜੀ ਉਸੇ ਤਰ੍ਹਾਂ ਤਨ ਨੂੰ ਢੱਕ ਲਏਗੀ, ਪੀੜ ਵੀ ਚਲੀ ਜਾਏਗੀ, ਖੂਨ ਵੀ ਬੰਦ ਹੋ ਜਾਏਗਾ, ਦਰਦ ਵੀ ਨਹੀਂ ਰਹੇਗੀ, ਪਰ ਜਿੰਨੀ ਦੇਰ ਤੱਕ ਬੰਦਾ ਜਿਉਂਦਾ ਰਹੇਗਾ ਓਨੀ ਦੇਰ ਤੱਕ ਉਹਦੀ ਚੋਟ ਦਾ ਨਿਸ਼ਾਨ ਰਹੇਗਾ। ਚੇਤੇ ਰੱਖੀ, ਪਰਮਾਤਮਾ ਦਰਦ ਪੀੜਾ ਜ਼ਖਮ ਨੂੰ ਰਾਜੀ ਕਰ ਦਿੰਦਾ ਹੈ, ਪਰ ਨਿਸ਼ਾਨ ਫਿਰ ਵੀ ਕਾਇਮ ਰਹਿੰਦਾ ਹੈ। ਗੁਰੂ ਤਾਂ ਤੈਨੂੰ ਬਖਸ਼ ਦੇਗਾ, ਪਰ ਲੋਕਾਂ ਨੇ ਵਾਰ ਵਾਰ ਚੇਤੇ ਕਰਾਈ ਜਾਣਾ ਫਲਾਣੇ ਸਮੇਂ ਤੂੰ ਗੁਨਾਹ ਕੀਤਾ ਸੀ, ਕਿਉਂਕਿ ਨਿਸ਼ਾਨ ਨਹੀਂ ਜਾਂਦਾ, ਕੱਪੜਾ ਪਾਟ ਜਾਂਦਾ ਹੈ। ਉਹਨੂੰ ਟਾਕੀ ਲਾਵਾਂਗੇ ਤੇ ਤਨ ਢੱਕੇਗਾ, ਕੋਈ ਰਫੂ ਕਰਾਏਗਾ ਸਰੀਰ ਢੱਕੇਗਾ, ਕੱਪੜਾ ਰਫੂ ਕਰਾਇਆ ਟਾਕੀ ਲਾਇਆ ਫਿਰ ਵੀ ਤਨ ਨੂੰ ਢੱਕਦਾ, ਪਰ ਜਿੰਨੀ ਦੇਰ ਤੱਕ ਕੱਪੜਾ ਰਹਿੰਦਾ ਓਨੀ ਦੇਰ ਤੱਕ ਨਿਸ਼ਾਨ ਰਹਿੰਦਾ। ਸਮਾਜ ਦੀ ਪਰਵਾਹ ਨਾ ਕਰੀ, ਇਹਨਾਂ ਨੇ ਨਿਸ਼ਾਨ ਦੀ ਤਰ੍ਹਾਂ ਤੈਨੂੰ ਚੇਤੇ ਕਰਾਈ ਜਾਣਾ, ਇਹਨਾਂ ਨੇ ਤੈਨੂੰ ਤੇਰੀ ਗਲਤੀ ਤੂੰ ਮੰਨ ਵੀ ਲੈ ਤੇ ਇਹਨਾਂ ਨੇ ਮਨਾ ਤੈਨੂੰ ਕੱਪੜੇ ਨੂੰ ਲੱਗੀ ਕੋਈ ਟਾਕੀ ਦੀ ਤਰ੍ਹਾਂ ਚੇਤੇ ਕਰਾਈ ਜਾਣਾ, ਪਰ ਤੂੰ ਸਮਰੱਥ ਗੁਰੂ ਵੱਲ ਦੇਖੀ, ਇੱਕ ਵਾਰੀ ਉਹਦੇ ਸਾਹਮਣੇ ਝੁਕ ਜਾਈ, ਮਨ ਲੈ ਕੇ ਮੈਂ ਭੁੱਲਾਂ ਗੁਨਾਹ ਕੀਤੇ ਨੇ ਮਾਲਕਾ, ਮੇਰੇ ਨੀਚ ਕਰਮ ਨੇ ਮੈਨੂੰ ਬਖਸ਼ ਲੈ। ਧਿਆਨ ਦਿਆ ਜੇ ਮੈਂ ਜਿਹੜੀ ਬੇਨਤੀ ਕਰਨਾ ਪਿਆ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅਰਜੁਨ ਦੇਵ, ਗੁਰੂ ਰਾਮਦਾਸ, ਇੱਕ ਬਚਨ ਚੁਣਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਕਿਉਂਕਿ ਹਜ਼ੂਰ ਦਾ ਸ਼ਹੀਦੀ ਦਿਵਸ ਸੀ। ਹਜ਼ੂਰ ਨੇ ਫਰਮਾਇਆ ਕਿ ਪ੍ਰਭੂ ਅਬ ਮੈਂ ਕੌਣ ਉਪਾਅ ਕਰੂੰ, ਜਿਉ ਪਾਵੈ ਤਿਉ ਰਾਖ ਲੈ, ਮੇਰੇ ਕੋਲ ਕੋਈ ਉਪਾਅ ਨਹੀਂ। ਅਬ ਮੈਂ ਕੌਣ ਉਪਾਅ ਕਰੂੰ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੋਂ, ਜਨਮ ਪਾਏ ਕੱਛ ਭਲੋ ਨਾ ਕੀਨੋ, ਜਨਮ ਤੋਂ ਲੈ ਕੇ ਜਿਸ ਦਿਨ ਦੀ ਸੁਰਤ ਸੰਭਾਲੀਏ ਮੈਨੂੰ ਇੱਕ ਇੱਕ ਕੰਮ ਦਾ ਪਤਾ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਆਗਮਨ ਤੋਂ ਲੈ ਕੇ ਸ਼ਹਾਦਤ ਤੱਕ ਕੇਵਲ ਪਰਉਪਕਾਰ ਬੰਦਗੀ ਸਿਮਰਨ ਕਰਦੇ ਰਹੇ। ਗੁਰੂ ਤੇਗ ਬਹਾਦਰ ਜੀ ਨੇ ਤਾਂ ਗੁਨਾਹ ਕੀਤਾ ਹੀ ਕੋਈ ਨਹੀਂ। ਅਸਲ ਚ ਸਾਨੂੰ ਸਮਝਾਉਂਦੇ ਨੇ ਉਹ, ਸਿੱਖਾ ਤੂੰ ਗੁਰੂ ਪਰਮਾਤਮਾ ਨੂੰ ਮੱਥੇ ਨਾ ਲਾਈ, ਤੂੰ ਮੱਥਾ ਟੇਕ ਦਈ। ਸ਼ਬਦ ਸਮਝਿਓ, ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਮੱਥਾ ਲਾਉਣ ਵਾਲੇ ਨੇ ਤੇ ਦੂਜਾ ਮੱਥਾ ਟੇਕਣ ਵਾਲੇ ਨੇ। ਜਿਹੜੇ ਪਰਮਾਤਮਾ ਨਾਲ ਮੱਥਾ ਲਾਉਣ ਦਾ ਯਤਨ ਕਰਦੇ ਨੇ ਮੱਥੇ ਪਾਟ ਜਾਂਦੇ ਨੇ, ਤੇ ਜਿਹੜੇ ਮੱਥੇ ਚੁਕਾ ਦਿੰਦੇ ਨੇ ਉਹਨਾਂ ਦੇ ਮੱਥਿਆਂ ਤੇ ਛਤਰ ਚੁੱਲ ਜਾਂਦੇ ਨੇ। ਮੱਥਾ ਲਾਵੇਂਗਾ ਪਾਟੇਗਾ, ਮੱਥਾ ਟੇਕ ਦੇਗਾ ਤੇ ਪਰਮਾਤਮਾ ਸੱਚਮੁੱਚ ਤੇਰੇ ਸੀਸ ਤੇ ਛਤਰ ਚੁਕਾ ਚੁਲਾ ਦੇਵੇਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾਲਕ ਜਨਮ ਤੋਂ ਲੈ ਕੇ ਇੰਨੇ ਸਾਲ ਲੰਘ ਗਏ ਕੋਈ ਭਲਾ ਨਹੀਂ ਕੀਤਾ। ਇਹਦਾ ਕਾਰਨ ਹੈ ਕਿ ਗੁਰੂ ਸਾਹਿਬ ਸਾਨੂੰ ਯਾਦ ਕਰਾ ਰਹੇ ਨੇ, ਸਾਨੂੰ ਆਪਣੇ ਕੀਤੇ ਹੋਏ ਭਲੇ ਕੰਮ ਤਾਂ ਚੇਤੇ ਨੇ, ਉਹ ਕੈਸ਼ ਕਰਾਉਂਦੇ ਆ। ਆਖਰ ਇੰਨੇ ਦਿਨ ਗੁਰਦੁਆਰੇ ਝਾੜੂ ਲਾਇਆ ਉਹ ਚੇਤੇ ਵੇ, ਇੰਨੇ ਗੋਲਕ ਚ ਮਾਇਆ ਪਾਈ ਉਹ ਚੇਤੇ ਹੈ, ਇੰਨੇ ਦਿਨ ਆ ਕੰਮ ਕੀਤਾ ਉਹ ਚੇਤੇ ਹੈ। ਤੈਨੂੰ ਤੇਰੇ ਕੀਤੇ ਭਲੇ ਦੇ ਕੰਮ ਤਾਂ ਚੇਤੇ ਨੇ, ਪਰ ਤੈਨੂੰ ਇਹ ਚੇਤੇ ਨੀ ਤੂੰ ਪਾਪ ਕਿੰਨੇ ਕੁ ਕੀਤੇ ਨੇ, ਔਗਣ ਕਿੰਨੇ ਕੁ ਕੀਤੇ। ਮਹਾਰਾਜ ਕਹਿੰਦੇ ਨੇ ਮਾਲਕਾ ਜਨਮ ਲਿਆ ਭਲਾ ਕਰਮ ਕੋਈ ਨੀ ਕੀਤਾ, ਅਬ ਮੈਂ ਕੌਣ ਉਪਾਉ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੋਂ। ਜਨਮ ਪਾਏ ਕੱਚ ਭਲੋ ਨਾ ਕੀਨੋ, ਜਿਉ ਭਾਵੈ ਤਿਉ ਰਾਖ ਲੈ। ਜਨਮ ਪਾਏ ਕੱਚ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋਂ, ਮਨ ਬਚ ਕਰਮ ਹਰ ਗੁਣ ਨਹੀਂ ਗਾਏ। ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਤੇਰੀ ਸਿਫਤੀ ਨੀ ਕੀਤੀ, ਮਨ ਬਚ ਕਰਮ ਹਰ ਗੁਣ ਨੀ ਗਾਏ। ਯਹ ਜੀ ਸੋਚ ਧਰੂ ਗੁਰਮਤ ਸੁਣ, ਤੇਰੀ ਬੜੀ ਕਥਾ ਸੁਣੀ, ਬੜੇ ਪਾਠ ਸੁਣੇ, ਬੜੇ ਕੀਰਤਨ ਸੁਣੇ, ਪਰ ਜੋ ਕੁਝ ਸੁਣਿਆ ਜ਼ਿੰਦਗੀ ਚ ਉਹਦਾ ਅਨੁਭਵ ਨਾ ਮਾਣਿਆ। ਸੁਣਿਆ ਹੀ ਨਾ ਗੁਰਮਤ ਸੁਣ, ਕਛ ਗਿਆਨ ਨਾ ਉਪਜਿਓ ਪਸ ਜਿਉਂ ਉਧਰ ਭਰੂ। ਪਰ ਇੱਕ ਕਿਰਪਾ ਕਰ ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਜਿਉਂ ਭਾਵੈ ਤਿਉਂ ਰਾਖ ਲੈ। ਤੁਸੀਂ ਆਪਣੇ ਬਿਰਧ ਬਾਣੇ ਨੂੰ ਪਹਿਚਾਣੋ, ਕਹੋ ਨਾਨਕ ਪ੍ਰਭ ਬਿਰਧ ਪਛਾਣੋ, ਤਬ ਖੋ ਪਤਤ ਤਰੋ। ਮੈਂ ਪਾਪੀ ਤਰ ਸਕਣਾ ਜੇ ਤੂੰ ਆਪਣਾ ਬਿਰਧ ਪਛਾਣ ਲੈ। ਇੱਥੇ ਇੱਕ ਹੋਰ ਬੇਨਤੀ ਕਰਾਂ ਸਾਧ ਸੰਗਤ, ਅੱਜ ਪ੍ਰਕਰਨ ਇਹ ਚੱਲ ਪਿਆ। ਦੇਖੋ ਗੁਣ ਆਪਣੇ ਕੋਲ ਕੋਈ ਨਹੀਂ, ਆਪਾਂ ਤਾਂ ਗੁਰੂ ਦੀ ਹਜ਼ੂਰੀ ਚ ਸਵੀਕਾਰਨੇ ਆ। ਇਹਨੂੰ ਨਿਮਰਤਾ ਨਾ ਕੇਵਲ ਸਮਝਿਓ, ਸਿਰ ਤੋਂ ਪੈਰਾਂ ਤੱਕ ਗੁਨਾਹਾਂ ਨਾਲ ਭਰੇ ਆ, ਪਰ ਉਹਦਾ ਇੱਕ ਸੁਭਾਅ ਏ ਕਿ ਸਭ ਕੁਝ ਵੇਖਣ ਦੇ ਬਾਵਜੂਦ ਵੀ ਉਹ ਪਰਦੇ ਪਾ ਦਿੰਦਾ ਹੈ। ਭਰੇ ਆ ਗਲ ਤੱਕ ਪਾਪ ਕਮਾਏ ਨੇ। ਭਾਈ ਗੁਰਦਾਸ ਸਾਹਿਬ ਉਹਨਾਂ ਦੀ ਇੱਕ ਪੌੜੀ ਮੈਂ ਚਲੋ ਉਹੀ ਵਰਤ ਲੈਂਦੇ ਜੋ ਸਭ ਨੂੰ ਚੇਤੇ ਹੈ। ਉਹ ਕਹਿੰਦੇ ਨੇ ਕਿਹੜਾ ਪਾਪ ਏ ਜਿਹੜਾ ਮੇਰੇ ਚ ਨਹੀਂ। ਕਹਿਣ ਲੱਗੇ ਕੋਈ ਮੈਨੂੰ ਘਰ ਬੁਲਾਉਂਦਾ ਹੈ ਤੇ ਮੈਂ ਉਸ ਘਰ ਵਿੱਚ ਜਾ ਕੇ ਵੀ ਭੈੜੀ ਦ੍ਰਿਸ਼ਟੀ ਨਾਲ ਪਰਿਵਾਰਾਂ ਨੂੰ ਦੇਖੀ ਜਾਂਦਾ। ਕੋਈ ਮੇਰਾ ਭਲਾ ਕਰਦਾ ਹੈ, ਮੈਂ ਉਹਦਾ ਬੁਰਾ ਸੋਚਣ ਬਾਰੇ ਤੁਰ ਪੈਂਦਾ। ਕੋਈ ਮੈਨੂੰ ਚੰਗਾ ਕਹਿੰਦਾ, ਮੈਂ ਉਹਦੀ ਬੁਰਿਆਈ ਕਰਨਾ। ਮੇਰੇ ਵਰਗਾ ਨਿੰਦਕ, ਮੇਰੇ ਵਰਗਾ ਦੁਸ਼ਟ, ਮੇਰੇ ਵਰਗਾ ਪਾਪ ਕਰਮੀ ਕੋਈ ਨਹੀਂ। ਉਹ ਪੌੜੀ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ, ਜਿਉਂ ਪਾਵੈ ਤਿਉਂ ਰਾਖ ਲੈ। ਅਸੀਂ ਸਵੀਕਾਰ ਕਰਨੇ ਆ, ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜੋ ਆਰ ਹੋ ਭਰ ਕਰ ਜੋ ਹੰਦਾ, ਨਿੰਦਕ ਦਿਸ਼ਟ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਗੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਏਡੇ ਵੱਡੇ ਗੁਨਾਹ, ਅਪਰਾਧੀ ਗੁਨਾਹਗਾਰ ਨਿੰਦਕ ਦੁਸ਼ਟ ਹਰਾਮ ਖੋਰ ਪਰਾਇਆ ਘਰ ਦੇਖਣ ਵਾਲਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਜੇ ਸਤਿਗੁਰ ਬਖਸ਼ੰਦਾ ਫਿਰ ਅਰਦਾਸ ਕਰ ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਤੇਰੀ ਸ਼ਰਨ ਚ ਆਇਆ ਤੋ ਮੈਂ ਆਇਆ, ਸ਼ਰਨੀ ਆਇਆ ਹਮ ਸ਼ਰਨ ਪ੍ਰਭ ਆਏ, ਅਸੀਂ ਤੇਰੀ ਸ਼ਰਨ ਚ ਆ ਗਏ ਆ। ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦ੍ਰਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਹਜ਼ੂਰ ਗੁਰੂ ਰਾਮਦਾਸ ਜਿਨ੍ਹਾਂ ਦਾ ਅੱਜ ਇਹ ਅੰਮ੍ਰਿਤ ਬਚਨ ਹੈ, ਮੈਂ ਆਰੰਭ ਤਾਂ ਕੀਤੀ ਕਿ ਮਨਾ ਆਪਣੇ ਔਗਣਾਂ ਲਈ ਅਰਦਾਸ ਕਰ ਲੈ ਜਿਉਂਦੇ ਜੀ, ਤੇ ਹਜ਼ੂਰ ਨੇ ਫਰਮਾਇਆ ਕਿ ਜਿਉ ਭਾਵੈ ਤਿਉ ਰਾਖ ਲੈ। ਜਿਉ ਭਾਵੈ ਸਾਡੀ ਕੋਈ ਸ਼ਰਤ ਨਹੀਂ ਕਿ ਸਾਨੂੰ ਇਸ ਢੰਗ ਨਾਲ ਮਾਫ ਕਰੀ, ਸਾਡੇ ਗੁਨਾਹ ਇਸ ਢੰਗ ਨਾਲ ਤੂੰ ਸੋਚੀ। ਜਿਉ ਭਾਵੈ ਤਿਉ ਰਾਖ ਲੈ, ਜਿਵੇਂ ਰੱਖ ਸਕਣਾ, ਜਿਵੇਂ ਬਚਾ ਸਕਣਾ, ਜਿਵੇਂ ਸਾਡੇ ਪਰਦੇ ਪਾ ਸਕਣਾ ਪਾ ਲੈ, ਸਾਡੀ ਕੋਈ ਸ਼ਰਤ ਨਹੀਂ, ਬਸ ਇੱਕੋ ਹੀ ਹੈ, ਤੇਰੇ ਦਰ ਤੇ ਆ ਕੇ ਡਿੱਗ ਪਏ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ ਧੰਨ ਗੁਰੂ ਗ੍ਰੰਥ ਸਾਹਿਬ, ਜਿਵੇਂ ਤੈਨੂੰ ਪਾਉਂਦਾ ਤੂੰ ਰੱਖ ਲੈ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ ਕੇਤੇ ਗਨੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਏ, ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਖੂਨ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ। ਜਿਉ ਭਾਵੈ ਤਿਉ ਰਾਖ ਲੈ, ਬਿਨਵੰਤ ਨਾਨਕ ਦਇਆ ਧਾਰੋ, ਕਾਂਡ ਭਵਜਲ ਫੇਰਿਆ। ਦੇਖੋ ਕਿਹੜਾ ਬੰਦਾ ਹੈ ਜਿਹਨੂੰ ਆਪਣੇ ਗੁਨਾਹ ਨਜ਼ਰ ਨਹੀਂ ਆਉਂਦੇ, ਮਚਲਾ ਬਣ ਜਾਏ, ਮਕਰਾ ਬਣ ਜਾਏ, ਕਪਟੀ ਬਣ ਜਾਏ, ਚਲਾਕ ਬਣ ਜਾਏ, ਚਾਤੁਰ ਬਣ ਜਾਏ, ਗੱਲ ਵੱਖਰੀ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਕੀਤੇ ਹੋਏ ਪਾਪ ਤੇ ਗੁਨਾਹਾਂ ਦਾ ਪਤਾ ਹੈ, ਸਿਰਫ ਇਹੀ ਹੈ ਕਿ ਕੀਤੇ ਹੋਏ ਪਾਪਾਂ ਉੱਤੇ ਪਰਦੇ ਪਾਈ ਬੈਠਾ ਹੈ। ਇੱਥੇ ਇੱਕ ਉਦਾਹਰਣ ਦੇ ਦੇਣਾ, ਦੇਖੋ ਸਮਾਜ ਵਿੱਚ ਲੋਕ ਬਾਹਰ ਮੁਖੀ ਬਹੁਤ ਗੁਨਾਹ ਕਰਦੇ ਨੇ, ਤੇ ਅਸਲੀਅਤ ਹੈ ਜਿਹੜਾ ਪਕੜਿਆ ਜਾਂਦਾ ਉਹ ਚੋਰ, ਜਿਹੜਾ ਨਹੀਂ ਪਕੜਿਆ ਜਾਂਦਾ ਉਹ ਸੰਤੀ ਹੈ, ਜਿਹੜਾ ਪ੍ਰਗਟ ਹੋ ਗਿਆ ਉਹ ਬਦਮਾਸ਼, ਜਿਹੜਾ ਨਹੀਂ ਪਕੜਿਆ ਗਿਆ ਉਹ ਧਰਮਾਤਮਾ, ਜਿਹਦੇ ਬਾਰੇ ਪਤਾ ਲੱਗ ਗਿਆ ਉਹ ਵਿਸ਼ਈ, ਜਿਹਦੇ ਪਰਦੇ ਪਏ ਨੇ ਉਹ ਅਜੇ ਸਭ ਨੂੰ ਸਿੱਖਿਆ ਦੇਈ ਜਾਂਦਾ ਹੈ। ਇੱਥੇ ਇੱਕ ਬਚਨ ਹੈ ਗੁਰਬਾਣੀ ਦੇ ਰੋਸ਼ਨੀ ਵਿੱਚ, ਦੇਖੋ ਕੋਈ ਬੰਦਾ ਪਰਮਾਤਮਾ ਸਾਹਮਣੇ ਆਪਣੇ ਗੁਨਾਹ ਮੰਨੇ, ਗੁਰੂ ਸਾਹਮਣੇ ਆਪਣੀ ਭੁੱਲ ਲਈ ਖਿਮਾ ਮੰਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਭੁੱਲ ਦੀ ਖਿਮਾ ਮੰਗ ਲੈ ਕਿ ਰਾਤ ਦਾਰੂ ਨਾਲ ਰੱਜ ਲਿਆ ਤੇ ਸਵੇਰੇ ਸਿਰ ਧੋ ਕੇ ਗੁਰਦੁਆਰੇ ਚਲਾ ਗਿਆ ਤੇ ਕਹਿਣ ਲੱਗਾ ਮਾਲਕਾ ਬਖਸ਼ ਦੀ, ਤੂੰ ਤਾਂ ਬਖਸ਼ਿੰਦੀ ਹੈ, ਰਾਤ ਨੂੰ ਫਿਰ ਦਾਰੂ ਪੀ ਲਿਆ, ਦੂਜੇ ਦਿਨ ਫਿਰ ਸਿਰ ਧੋ ਲਿਆ, ਕੀ ਪਰਮਾਤਮਾ ਬਖਸ਼ ਦੇਗਾ? ਇੱਥੇ ਉਦਾਹਰਨ ਹੈ ਇੱਕ, ਕੋਈ ਆਦਮੀ ਗੁਨਾਹ ਕਰਦਾ, ਪਰਮਾਤਮਾ ਦੀ ਕਚਹਿਰੀ ਇਸ ਤਰ੍ਹਾਂ ਨਹੀਂ ਜਿਹੜੀ ਦੁਨੀਆਦਾਰਾਂ ਦੀ, ਧਿਆਨ ਦਿਆ ਜੇ ਉਹ ਲੇਖਾ ਕਰਨ ਤੇ ਆਵੇ ਤੇ ਦੁਨੀਆਦਾਰਾਂ ਦੀ ਕਚਹਿਰੀ ਤੋਂ ਵੀ ਅੱਗੇ ਹੈ, ਫਿਰ ਨਹੀਂ ਉਹ ਲਿਹਾਜ਼ ਕਰਦਾ। ਪਰ ਇੱਥੇ ਇੱਕ ਉਦਾਹਰਨ ਹੈ ਦੁਨੀਆ ਦੀ ਕਚਹਿਰੀ ਕੀ ਹੈ, ਕੋਰਟ ਕੀ ਹੈ। ਇੱਕ ਆਦਮੀ ਗੁਨਾਹ ਕਰਦਾ, ਭੁੱਲ ਕਰਦਾ, ਗਲਤੀ ਕਰਦਾ ਤੇ ਉਹ ਪਰਦੇ ਥੱਲੇ ਜੀ ਜਾਂਦਾ, ਕਈ ਸਾਲ ਨਿਕਲ ਗਏ, ਅਖੀਰ ਉਹ ਜਿਹੜਾ ਗੁਨਾਹ ਕੀਤਾ, ਪਾਪ ਕੀਤਾ, ਉਹ ਪ੍ਰਗਟ ਹੋ ਗਿਆ। ਜਦੋਂ ਉਹਦਾ ਪਤਾ ਲੱਗ ਗਿਆ ਤੇ ਹਕੂਮਤ ਨੇ, ਪੁਲਿਸ ਨੇ ਉਹਨੂੰ ਟਰੇਸ ਕਰਦੀ ਰਹੀ, ਵਾਚਦੀ ਰਹੀ, ਜਦੋਂ ਉਹਦੇ ਗੁਨਾਹ ਦਾ ਪਤਾ ਲੱਗਾ ਉਹਨਾਂ ਯੱਕ ਤੱਕ ਲਖਤ ਉਹਨੂੰ ਗ੍ਰਿਫਤਾਰ ਕਰ ਲਿਆ। ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦਾ ਰਿਮਾਂਡ ਲਿਆ ਜਾਂਦਾ, ਇਹੀ ਕਿਹਾ ਜਾਂਦਾ ਤੋਂ ਪੁੱਛਿਆ ਜਾਏਗਾ, ਤੇ ਜਦੋਂ ਰਿਮਾਂਡ ਵਿੱਚ ਸਬੂਤ ਇਕੱਠੇ ਹੋ ਜਾਣ, ਬੰਦਾ ਮੰਨ ਜਾਏ ਮੈਂ ਗਲਤੀ ਕੀਤੀ ਏ, ਫਿਰ ਕੇਸ ਚੱਲਦਾ ਵੀ ਇਹਨੂੰ ਸਜ਼ਾ ਕੀ ਮਿਲੇਗੀ। ਫਿਰ ਦੋਨਾਂ ਪੱਖਾਂ ਦੇ ਵਕੀਲ ਬਹਿਸ ਮੁਬਹਿਸਾਂ ਕਰਦੇ ਨੇ, ਤਰੀਕਾਂ ਪੈਂਦੀਆਂ ਨੇ, ਲੋਕ ਕੋਰਟਾਂ ਵਿੱਚ ਜਾਂਦੇ ਨੇ, ਕਈਆਂ ਨੂੰ ਜ਼ਮਾਨਤ ਵੀ ਨਹੀਂ ਮਿਲਦੀ। ਜਿਸ ਦਿਨ ਸਬੂਤ ਮਿਲ ਜਾਣ, ਇਨਸਾਨ ਕਟਹਿਰੇ ਵਿੱਚ ਖਲੋ ਕੇ, ਕਟਘਰੇ ਵਿੱਚ ਖਲੋ ਕੇ ਮੰਨ ਲੈ ਮੈਂ ਗੁਨਾਹ ਕੀਤਾ, ਦੋਸ਼ ਸਾਬਤ ਹੋ ਜਾਏ, ਉਸ ਦਿਨ ਤੋਂ ਬਾਅਦ ਫਿਰ ਕੀ ਹੁੰਦਾ? ਜਦੋਂ ਦੋਸ਼ ਸਾਬਤ ਹੋ ਜਾਂਦਾ, ਤੁਸੀਂ ਸਾਰੇ ਪੜ੍ਹਦੇ ਸੁਣਦੇ ਹੋ, ਗੁਨਾਹ ਵਾਲਿਆਂ ਨੂੰ ਦੇਖਦੇ ਹੋ, ਅਸੀਂ ਵੀ ਰੋਜ਼ ਸੁਣਨੇ ਆ ਕਿ ਇੱਕ ਬੰਦੇ ਦੇ ਅੱਜ ਦੋਸ਼ ਸਾਬਤ ਹੋ ਗਿਆ, ਸਬੂਤ ਮਿਲ ਗਿਆ ਇਹਨੇ ਗੁਨਾਹ ਕੀਤਾ, ਤੇ ਜੇ ਉਹ ਕਟਗਹਿਰੇ ਚ ਖਲੋਤਾ ਕਹੀ ਜਾਏ ਮੈਂ ਮੰਨਣਾ ਮੈਂ ਗੁਨਾਹ ਕੀਤਾ, ਤੇ ਜੱਜ ਇੱਕੋ ਗੱਲ ਕਹਿੰਦਾ ਕਿ ਕੱਲ ਨੂੰ ਡੇਟ, ਪਰਸੋਂ ਡੇਟ, ਇਹਨੂੰ ਪਰਸੋਂ ਤਰੀਕ ਪਾ ਕੇ ਦੱਸਿਆ ਜਾਏਗਾ ਤੇਰੇ ਕਬੂਲੇ ਹੋਏ ਗੁਨਾਹ ਦੀ ਸਜ਼ਾ ਕੀ ਹੈ। ਨੁਕਤੇ ਸਮਝਿਓ, ਗੁਰੂ ਦਾ ਐਸੀ ਕੋਰਟ ਕਚਹਿਰੀ ਨਹੀਂ ਰੱਬ ਦੀ। ਜਿੱਦਣ ਗੁਨਾਹ ਕਬੂਲ ਲਿਆ, ਦੁਨਿਆਵੀ ਕਚਹਿਰੀ ਨੇ ਕਹਿ ਦਿੱਤਾ ਹੁਣ ਅਗਲੀ ਪੇਸ਼ੀ ਤੇ ਦੱਸਿਆ ਜਾਏਗਾ ਤੈਨੂੰ ਸਜ਼ਾ ਕੀ। ਬੰਦਾ ਜਮਾਨ ਤੇ ਬਾਹਰ ਹੋਵੇ, ਜਿੱਦਣ ਦੋਸ਼ ਸਾਬਤ ਹੋ ਜਾਏ ਉਦਣ ਘਰ ਨਹੀਂ ਜਾਣ ਦਿੰਦੇ, ਉਹ ਕਚਹਿਰੀ ਵਿੱਚੋਂ ਪਕੜ ਕੇ ਜੇਲ੍ਹ ਵਿੱਚ ਲੈ ਜਾਂਦੇ ਨੇ, ਕਿਉਂਕਿ ਕੱਲ ਨੂੰ ਦੱਸਿਆ ਜਾਣਾ ਤੈਨੂੰ ਸਜ਼ਾ ਕੀ ਹੈ। ਉਹਨੇ ਕਬੂਲ ਵੀ ਲਿਆ, ਦੂਸਰੇ ਦਿਨ ਕਚਹਿਰੀ ਚ ਆਇਆ, ਉਹਨੇ ਰੋ ਕੇ ਕਿਹਾ ਮੈਂ ਮੰਨਣਾ ਮੈਂ ਗੁਨਾਹ ਕੀਤਾ। ਜੱਜ ਨੇ ਉਹਦੇ ਅਥਰੂ ਦੇਖੇ, ਉਹਦਾ ਰੋਣ ਦੀ ਆਵਾਜ਼ ਸੁਣੀ, ਫਿਰ ਵੀ ਉਹਨੇ ਕਲਮ ਚਲਾ ਕੇ ਕਹਿ ਦਿੱਤਾ ਇਹਨੂੰ ਫਾਂਸੀ ਲਾ ਦਿੱਤਾ ਜਾਏ, ਇਹਨੂੰ ਆ ਜੀਵਨ ਕਰਾਵਾਸ। ਬਸ ਇੱਥੇ ਫਰਕ ਜੇ ਰੱਬ ਤੇ ਗੁਰੂ ਦੀ ਕਚਹਿਰੀ, ਸੱਚ ਦੀ ਕਚਹਿਰੀ ਤੇ ਦੁਨੀਆਦਾਰਾਂ ਦੀ ਕਚਹਿਰੀ। ਦੁਨੀਆਂ ਦੀ ਕਚਹਿਰੀ ਵਿੱਚ ਜਿੱਦਣ ਦੋਸ਼ ਸਾਬਤ ਹੁੰਦਾ ਹੈ ਉਦੋਂ ਬਾਅਦ ਸਜ਼ਾ ਨਿਰਧਾਰਿਤ ਕੀਤੀ ਜਾਂਦੀ ਹੈ, ਪਰ ਜਿੱਦਣ ਗੁਰੂ ਦੇ ਸਾਹਮਣੇ ਖਲੋ ਕੇ ਕਿ ਕਹਿੰਦਾ ਮੈਂ ਗੁਨਾਹ ਕੀਤੇ, ਉਸ ਤੋਂ ਬਾਅਦ ਗੁਰੂ ਇੱਕੋ ਦਮ ਉਹਦੀ ਬੰਦ ਖਲਾਸੀ ਕਰ ਦਿੰਦਾ। ਕਹਿੰਦੇ ਨੇ ਜੇ ਤੂੰ ਮੰਨਿਆ ਤੈਨੂੰ ਛੱਡਿਆ, ਆਓ ਮੈਂ ਇੱਕ ਉਦਾਹਰਣ ਦੇਣਾ, ਜਿਉਂ ਪਾਵੈ ਤਿਉਂ ਰਾਖ ਲੈ ਖਮ ਸ਼ਰਨ ਪ੍ਰਭ ਆਏ ਰਾਮ ਰਾਜੇ। ਗੁਰੂ ਅਰਜਨ ਦੇਵ ਜੀ ਦਾ ਦਰਬਾਰ ਸਜਿਆ ਹੈ, ਇਹ ਕੰਨ ਰਸ ਲਈ ਨਹੀਂ। ਕਦੀ ਗੁਰੂ ਦਰਬਾਰ ਚ ਕੀਰਤਨ ਕਰਦੇ ਨੇ ਸੱਤਾ ਤੇ ਬਲਵੰਡ ਸਾਹਿਬ, ਕੀਰਤਨ ਕਰਦੇ ਨੇ, ਸੰਗਤਾਂ ਸੁਣਦੀਆਂ ਨੇ, ਪਰ ਮਾਇਆ ਨੇ ਇਹੋ ਜਿਹਾ ਚਲਕਾਰਾ ਦਿਖਾਇਆ, ਧਿਆਨ ਗੁਰੂ ਦੀ ਗੋਲਕ ਵੱਲ ਹੋ ਗਿਆ। ਇਹ ਬੜੀ ਸਪਸ਼ਟ ਜੇ, ਭਾਵੇਂ ਪ੍ਰਬੰਧਕ, ਭਾਵੇਂ ਪ੍ਰਚਾਰਕ, ਭਾਵੇਂ ਕੀਰਤਨੀਆਂ, ਭਾਵੇਂ ਰਾਜਨੇਤਾ, ਜਿਹੜਾ ਬੰਦਾ ਗੁਰੂ ਦੀ ਗੋਲਕ ਤੇ ਅੱਖ ਰੱਖਣ ਲੱਗ ਪੈਂਦਾ ਹੈ ਨਾ, ਜਿੰਨਾ ਮਰਜ਼ੀ ਉਹ ਖਾਈ ਜਾਏ, ਇੱਕ ਦਿਨ ਉਹਦੇ ਘਰ ਦੀ ਗੋਲਕ ਕਦੀ ਭਰਦੀ ਨਹੀਂ ਹੁੰਦੀ, ਅੰਦਰ ਨਹੀਂ ਤ੍ਰਿਪਤ ਹੁੰਦਾ। ਕੀਰਤਨ ਕਰਦਾ ਗੁਰੂ ਵੱਲ ਧਿਆਨ ਰੱਖਣ ਲੱਗ ਪਿਆ, ਗੁਰੂ ਨੂੰ ਇਹਨੂੰ ਭੇਟਾਂ ਚੜੀ ਤੇ ਮਨ ਬੇਈਮਾਨ ਕਹਿੰਦਾ ਫੁਰ ਨਹੀਂ ਉੱਠਿਆ ਨਾ ਕਿ ਜਿੰਨੇ ਗੁਰੂ ਅੱਗੇ ਚੜੇ ਨੇ ਸਾਰੇ ਮੰਗ ਲਾਂਗਾ। ਉਹ ਮਨਾ ਤੂੰ ਬਖਸ਼ਿਸ਼ ਕਿਉਂ ਨਾ ਮੰਗ ਲਈ, ਤੂੰ ਰੁਪਈਏ ਦੇਖ ਕੇ ਕਹਿਣ ਲੱਗ ਪਿਆ ਕਿ ਇਹ ਜ਼ਿਆਦਾ। ਜਦੋਂ ਉਹ ਬਰਕਤ ਪਾਣ ਤੇ ਆਏ, ਇੱਕ ਟਕਾ ਦੇ ਕੇ ਵੀ ਅਰਬਾਂਪਤੀ ਬਣਾ ਦਿੰਦਾ, ਤੇ ਜਦੋਂ ਤੂੰ ਆਪਣੀ ਖੌਮੇ ਨਾਲ ਜੀਏਗਾ, ਅਰਬਾਂਪਤੀ ਬੰਦੇ ਵੀ ਚੁਰਸਤਿਆਂ ਵਿੱਚ ਭੀਖ ਮੰਗਦੇ ਦੇ ਕੇ ਗਏ। ਮਨ ਚਾਹਿਆ, ਖੈਰ ਮੈਂ ਗੱਲ ਬਿਲਕੁਲ ਸੰਖੇਪ ਕਰਾਂ, ਮਨ ਚਾਹਿਆ ਵੀ ਦੌਲਤ ਨਾ ਓਨੀ ਮਿਲੀ, ਗੁਰੂ ਦਰਬਾਰ ਦਾ ਕੀਰਤਨ ਛੱਡ ਦਿੱਤਾ, ਹੰਕਾਰ ਚ ਕਹਿ ਦਿੱਤਾ ਅਸੀਂ ਕੀਰਤਨ ਕਰਨੇ ਆ ਤਾਂ ਗੁਰੂ, ਪਰ ਭੁਲੇਖਾ ਕੱਢ ਦੀਏ ਗੁਰੂ ਹੈ ਤਾਂ ਅਸੀਂ ਹਾਂ, ਸਾਡੇ ਕਰਕੇ ਗੁਰੂ ਨਹੀਂ। ਮਹਾਰਾਜ ਜੀ ਆਪ ਮਨਾਨ ਗਏ ਤੇ ਹੰਕਾਰ ਇਹਨਾਂ ਕਹਿਣ ਲੱਗਾ ਅਸੀਂ ਹਾਂ, ਮਰਦਾਨਾ ਸੀ ਤਾਂ ਨਾਨਕ ਇਹ ਸ਼ਬਦ ਕਹਿ। ਹਾਲਾਂਕਿ ਭਾਈ ਮਰਦਾਨੇ ਤਾਂ ਸਾਰੀ ਜ਼ਿੰਦਗੀ ਚਰਨ ਪਕੜ ਕੇ ਕਹਿ ਸਨ ਬਾਬਾ ਕਿਰਪਾ ਕਰੀ, ਮੇਰੇ ਕਰਮ ਨਾ ਕਦੀ ਵਿਚਾਰੇ, ਮੈਂ ਗੁਨਾਹ ਕੀਤੇ ਨੇ। ਮੁੱਖ ਦੀ ਗੱਲ ਕੀ, ਗੁਰੂ ਨੇ ਕਿਹਾ ਫਿਟਕੇ ਗਏ, ਸੱਚਮੁੱਚ ਤਨ ਵਿੱਚ ਕੋੜ ਪੈ ਗਿਆ, ਰੋਗ ਲੱਗ ਗਿਆ, ਚਿਹਰਾ ਭ੍ਰਸ਼ਟਿਆ ਗਿਆ, ਕੋਈ ਮੂੰਹ ਨਾ ਲਾਏ, ਅਖੀਰ ਅਹਿਸਾਸ ਹੋਇਆ ਮੈਂ ਭੁੱਲ ਕੀਤੀ, ਮੈਂ ਗੁਨਾਹ ਕੀਤਾ। ਭਾਈ ਲੱਦਾ ਲੈ ਕੇ ਆਏ, ਅੱਜ ਕਿੱਥੇ ਭਾਈ ਲੱਦਾ ਲੱਭਣਾ, ਅੱਜ ਸੱਚ ਇਵੇਂ ਧੱਕੇ ਮਰਵਾਉਣ ਵਾਲੇ ਤਾਂ ਮਿਲਣਗੇ, ਭਾਈ ਲੱਦਾ ਕਿੱਥੇ ਲੈ ਕੇ ਆਏ। ਸਤਿਗੁਰੂ ਗੁਰੂ ਅਰਜਨ ਦੇਵ ਦੇ ਦਰਬਾਰ ਚ ਤੇ ਮਹਾਰਾਜ ਜੀ ਨੇ ਦੇਖ ਕੇ ਕਿਹਾ ਸੀ, ਮੈਂ ਸੰਖੇਪ ਜੀ ਕਹਿ ਰਿਹਾ ਕਿ ਇਹਨਾਂ ਨੂੰ ਲੈ ਕੇ ਆਇਆ, ਤੁਹਾਨੂੰ ਪਤਾ ਇਹਨਾਂ ਗੁਨਾਹ ਕੀ ਕੀਤਾ, ਉਹਨਾਂ ਹੱਥ ਜੋੜ ਕੇ ਨੀਵੀਂ ਪਾਈ ਹੋਈ ਸੀ। ਭਾਈ ਲੱਦੇ ਨੇ ਵਿਲਕਦਿਆਂ ਚਰਨ ਪਕੜ ਕੇ ਕਿਹਾ, ਗੁਰੂ ਅਰਜਨ ਦੇਵ ਜੀ ਫਿਟਕਿਆਂ ਹੋਇਆਂ ਦਾ ਵਕੀਲ ਬਣ ਕੇ ਆਇਆ, ਤੁਸੀਂ ਸਾਡੇ ਔਗਣ ਨਾ ਦੇਖੋ, ਤੁਸੀਂ ਆਪਣੀ ਬਖਸ਼ਿਸ਼ ਵਾਲੀ ਕਿਰਪਾ ਵਾਲੀ ਨਜ਼ਰ ਦੇਖੋ, ਔਗਣ ਨਾ ਦੇਖੋ, ਅਸੀਂ ਔਗਣਾਂ ਨਾਲ ਭਰੇ ਹਾਂ। ਸੱਚ ਇਹ ਵੇ ਕਿ ਜਦੋਂ ਝੁਕੇ, ਧਿਆਨ ਦਿਆ ਜੇ, ਪਹਿਲਾਂ ਕੇਵਲ ਕੀਰਤਨੀਏ ਸਨ, ਜਦੋਂ ਗੁਰੂ ਨੇ ਝੁਕਾ ਦਿੱਤਾ, ਗੁਰੂ ਚਰਨਾਂ ਵਿੱਚ ਮਾਫੀ ਮੰਗੀ, ਗੁਨਾਹ ਸਵੀਕਾਰਿਆ, ਜਿਹੜਾ ਕੀਰਤਨ ਕਰਨ ਵਾਲਾ ਸੀ ਉਹਦੇ ਵਿੱਚ ਵੀ ਧੁਰ ਕੀ ਬਾਣੀ ਆਉਣ ਲੱਗ ਪਈ। ਪਹਿਲਾਂ ਕੀਰਤਨ ਕਰਦੇ ਨੇ, ਫਿਰ ਬਾਣੀ ਆ ਗਈ। ਰਾਮ ਕਲੀ ਕੀ ਵਾਰ, ਅੱਠ ਪੌੜੀਆਂ ਉਹਨਾਂ ਉਚਾਰਨ ਕੀਤੀਆਂ, ਸਿਰਫ ਮਨਾ। ਗੁਰੂ ਰਾਮਦਾਸ ਕਹਿੰਦੇ ਨੇ ਤੂੰ ਮੰਨ ਲੈ ਉਹ ਮਨਾ ਕਿ ਖਮ ਅਵਗੁਣ ਭਰੇ ਏਕ ਗੁਣ ਨਾਹੀ, ਜਿਉਂ ਪਾਵੈ ਤਿਉਂ ਰਾਖ ਲੈ, ਖਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਜਿਉਂ ਪਾਵੈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਿਗੁਰ ਆਇਓ ਸ਼ਰਨ ਤੁਹਾਰੀ, ਤੇਰੀ ਸ਼ਰਨ ਚ ਆਇਆ, ਲੇਖੈ ਕਤੈ ਨਾ ਛੁੱਟੀਐ, ਜਿਉਂ ਪਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਲੇਖੈ ਕਤੈ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰਦੇਵ ਕਹਿ ਰਹੇ ਨੇ ਕਿ ਜਿਉਂ ਪਾਵੈ ਤਿਉਂ ਰਾਖ ਲੈ, ਬੂਵੇ ਅੱਗੇ ਬਿਠਾ ਕੇ ਰੱਖ ਲੈ, ਕੋਲ ਬਿਠਾ ਕੇ ਰੱਖ ਲੈ, ਝਿੜਕ ਮਾਰ ਕੇ ਰੱਖ ਲੈ, ਪਿਆਰ ਨਾਲ ਪਲੋਸ ਕੇ ਰੱਖ ਲੈ, ਜਿਵੇਂ ਤੈਨੂੰ ਭਾਉਂਦਾ ਭਾਂਡਿਆਂ ਚ ਖਲੋ ਕੇ ਰੱਖ ਲੈ, ਜੋੜਿਆਂ ਚ ਖਿਲਾਰ ਕੇ ਰੱਖ ਲੈ, ਆਪਣੇ ਦਰਬਾਰ ਵਿੱਚ ਝਾੜੂ ਲਾ ਕੇ ਰੱਖ ਲੈ, ਆਪਣੇ ਘਰ ਦੇ ਵਿੱਚ ਜੋ ਤੈਨੂੰ ਚੰਗਾ ਲੱਗਦਾ ਮੈਨੂੰ ਉਸ ਢੰਗ ਨਾਲ ਰੱਖ ਲੈ, ਜਿਉਂ ਪਾਵੈ ਤਿਉਂ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਅਸੀਂ ਰਾਮ ਰਾਜੇ ਦਰ ਤੇ ਪ੍ਰਭੂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਹਮ ਭੂਲ ਵਿਗਾੜੇ ਦਿਨ ਸਰਾਤ, ਅਸੀਂ ਰੋਜ਼ ਭੁੱਲਾਂ ਕਰਨੇ ਦਿਨੇ ਵੀ ਤੇ ਰਾਤ ਨੂੰ ਵੀ, ਦਿਨੇ ਅਸੀਂ ਬੋਲ ਕੇ ਭੁੱਲਾਂ ਕਰਨੇ ਹਾਂ, ਰਾਤ ਨੂੰ ਕੀਤੇ ਕੋਈ ਗੁਨਾਹ ਜਿਹੜੇ ਨੇ ਸੁਪਨੇ ਬਣ ਕੇ ਅੰਦਰ ਨੂੰ ਪਟਕਾਈ ਜਾਂਦੇ ਨੇ, ਰਾਤ ਵੀ ਭੁੱਲਾਂ ਕਰੀ ਜਾਂਦੇ। ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ ਕਿਰਪਾ ਕਰ, ਅਸੀਂ ਭੁੱਲ ਗਏ ਹਾਂ। ਹਰੀ ਪ੍ਰਭੂ ਵਾਹਿਗੁਰੂ ਜੀ, ਸਾਡੀ ਪੱਤ ਢੱਕ ਲਵੋ, ਸਾਡੀ ਲਾਜ ਰੱਖ ਲਵੋ, ਸਾਨੂੰ ਬਚਾ ਲਵੋ। ਤੇ ਮਹਾਰਾਜ ਕਹਿੰਦੇ ਨੇ ਫਿਰ ਅਰਦਾਸ ਇਸ ਤਰ੍ਹਾਂ ਕਰ, ਧਿਆਨ ਦਿਆ ਜੇ ਪਹਿਲੀਆਂ ਦੋ ਤੁਕਾਂ ਸਨ ਕਿ ਜਿਉਂ ਭਾਵੈ ਤਿਉਂ ਰੱਖ ਲੈ, ਖਮ ਸ਼ਰਨ ਪ੍ਰਭ ਆਏ ਰਾਮ ਰਾਜੇ, ਖਮ ਭੂਲ ਵਿਗਾੜੇ ਦਿਨ ਸਰਾਤ, ਭੁੱਲਾਂ ਕਰਨੇ ਆ, ਵਿਗਾੜ ਕਰਨੇ ਆ, ਗਲਤੀਆਂ ਕਰਨੇ ਆ ਚੀਜ਼ਾਂ ਦੇ ਸੰਬੰਧੀ, ਹਰ ਲਾਜ ਰਖਾਏ। ਮਾਲਕ ਜੀ, ਪ੍ਰਭੂ ਜੀ, ਸਾਡੀ ਪੱਤ ਢੱਕ ਲਓ। ਫਿਰ ਅਰਦਾਸ ਇੰਜ ਕਰ, ਹਮ ਬਾਰਕ ਤੂੰ ਗੁਰ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ, ਗੁਰੂ ਜੀ ਤੁਸੀਂ ਸਾਡੇ ਬਾਪੂ ਹੋ, ਪਿਤਾ ਜੀ ਹੋ। ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਤੁਸੀਂ ਕਿਰਪਾ ਕਰਕੇ ਸਾਨੂੰ ਬੱਚਿਆਂ ਨੂੰ ਅਕਲ ਦਿਓ, ਸਾਨੂੰ ਸਮਝਾਓ। ਆਪ ਜੀ ਗ੍ਰਿਸ਼ਤੀ ਬੈਠੇ ਹੋ, ਘਰਾਂ ਚ ਸੁਣ ਰਹੇ ਹੋ, ਕਦੀ ਆਪਣੇ ਬੱਚੇ ਦੇ ਗੁਨਾਹ ਦੇਖ ਕੇ ਮਾਪੇ ਚੁਰਸਤੇ ਵਿੱਚ ਭੰਡਦੇ ਨਹੀਂ? ਜਿੰਨਾ ਮਰਜ਼ੀ ਬੱਚੇ ਦੀ ਗਲਤੀ ਹੋਵੇ, ਮਾਂ ਬਾਪ ਫਿਰ ਵੀ ਪਰਦੇ ਪਾ ਕੇ ਕਹਿੰਦੇ ਨੇ ਮੇਰੇ ਪੁੱਤਰ ਧੀ ਵਰਗਾ ਕੋਈ ਵੀ ਨਹੀਂ। ਮਹਾਰਾਜ ਕਹਿੰਦੇ ਨੇ ਮਾਲਕ ਜੀ ਅਸੀਂ ਬੱਚੇ ਹਾਂ, ਤੇ ਇੱਕ ਵਾਰ ਇੱਥੇ ਬੰਗਲਾ ਸਾਹਿਬ ਮੈਂ ਬੇਨਤੀ ਕੀਤੀ ਸੀ, ਇੱਕ ਪਰਮਾਤਮਾ, ਅਸੀਂ ਸਾਰੇ ਕਹਿੰਦੇ ਹਾਂ ਪਰਮਾਤਮਾ ਨਹੀਂ ਭੁੱਲਦਾ, ਨਹੀਂ ਪਰਮਾਤਮਾ ਵੀ ਭੁੱਲਦਾ ਹੈ। ਧਿਆਨ ਦਿਆ ਜੇ ਇਹਨੂੰ ਤਰਕ ਚ ਨਾ ਲਿਜਾਣਾ, ਗੁਰੂ ਨਹੀਂ ਭੁੱਲਦਾ, ਗੁਰੂ ਵੀ ਭੁੱਲਦਾ ਹੈ, ਬੰਦਗੀ ਕਰਨ ਵਾਲਾ ਨਹੀਂ ਭੁੱਲਦਾ, ਉਹ ਵੀ ਭੁੱਲਦਾ ਹੈ, ਮਾਪੇ ਵੀ ਭੁੱਲਦੇ ਨੇ। ਚਾਰ ਸ਼ਬਦ ਵਰਤੇ ਨੇ ਮੈਂ, ਪਰਮਾਤਮਾ, ਗੁਰੂ, ਮਹਾਂਪੁਰਖ ਤੇ ਮਾਂ ਬਾਪ। ਆ ਨਹੀਂ ਕਿ ਉਹਨਾਂ ਨੂੰ ਸੰਸਾਰ ਦਾ ਕੁਝ ਭੁੱਲ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਕਿ ਪ੍ਰਭੂ ਤਾਂ ਅਸੀਂ ਰੋਜ਼ ਗਲਤੀਆਂ ਕਰਦੇ ਹਾਂ, ਸ਼ਾਮ ਨੂੰ ਭੁੱਲ ਕੇ ਫਿਰ ਸਾਨੂੰ ਰਿਜ਼ਕ ਦੇਈ ਜਾਂਦਾ ਹੈ, ਸਾਡੇ ਗੁਨਾਹ ਭੁੱਲ ਜਾਂਦਾ ਹੈ, ਗੁਰੂ ਸਾਡੇ ਔਗਣ ਭੁੱਲ ਜਾਂਦਾ ਹੈ, ਅਨਡਿੱਠ ਕਰ ਜਾਂਦਾ ਕਮਾਈ ਵਾਲਾ। ਸੱਚ ਇਹ ਕਿ ਮਾਂ ਬਾਪ ਸਾਹਮਣੇ ਅੱਖਾਂ ਕੱਢ ਕੇ ਬੋਲ ਲਈਏ ਤੇ ਮਾਂ ਬਾਪ ਵੀ ਭੁੱਲ ਜਾਂਦੇ ਨੇ ਤੂੰ ਕੀ ਗੁਨਾਹ ਕੀਤੇ। ਗੁਰੂ ਪਰਮਾਤਮਾ ਔਗਣ ਸਾਡੇ ਭੁੱਲ ਜਾਂਦਾ ਹੈ, ਉਹ ਚਿਤਾਰਦਾ ਹੀ ਨਹੀਂ। ਔਗਣ ਕੋ ਨਾ ਚਿਤਾਰਦਾ ਗੱਲ ਛੇਤੀ ਲਾਇਕ, ਜੈਸਾ ਬਾਲਕ ਭਾਏ ਸਪਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬੋੜ ਪਿਤਾ ਗੱਲ ਲਾਵੇ, ਇੰਨਾ ਭੁੱਲ ਜਾਂਦਾ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ। ਚੰਚਲ ਮਤ ਬਾਰਕ ਬਪਰੇ ਕੀ ਸਰਬ ਅਗਨ ਕਲ ਮੇਲੇ, ਮਾਤਾ ਪਿਤਾ ਕੰਠ ਲਾਏ ਰਾਹੇ ਰਾਖੈ ਆਨੰਦ ਸਹਿਜ ਤਬ ਖੇਲੈ। ਮਾਤਾ ਪਿਤਾ ਗੁਨਾਹ ਭੁੱਲ ਜਾਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਮਾਲਕਾ ਹਮ ਭੂਲ ਵਿਗਾੜੇ ਦਿਨ ਸਰਾਤ। ਪਰ ਇਸ ਭੁੱਲ ਦੇ ਅਰਥ ਕੋਈ ਟੀਵੀ ਸੁਣ ਕੇ ਨਾ ਕਰਦਾ ਵੀ ਅੱਜ ਪਿੰਦਰਪਾਲ ਨੇ ਕਹਿ ਦਿੱਤਾ ਜੀ ਰੱਬ ਭੁੱਲ ਜਾਂਦਾ, ਕਿਉਂਕਿ ਅਸੀਂ ਅਰਥਾਂ ਦੇ ਅਨਰਥ ਵੀ ਆਪਣੇ ਕਰਨ ਲੱਗ ਪਏ ਨੇ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਦੀਨ ਦਿਆਲ, ਉਹ ਗਰੀਬਾਂ ਤੇ ਦਇਆ ਕਰਨ ਵਾਲਾ, ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਅਕਿਰਤ ਘਣਾ ਨੂੰ ਪਾਲਦਾ। ਉਹ ਪਤਾ ਗੁਨਾਹ ਕੀਤਾ ਭੁੱਲ ਜਾਂਦਾ, ਕਹਿੰਦੇ ਕੋਈ ਗੱਲ ਨਹੀਂ ਇਹਨੇ ਕਰ ਲਿਆ, ਮੈਂ ਥੋੜਾ ਇਹਦੀ ਰੋਟੀ ਰੋਕ ਲੈਣੀ ਹੈ। ਹਸੂਰ ਕਹਿੰਦੇ ਨੇ ਕਿ ਮਾਲਕ ਜੀ ਹਮ ਭੂਲ ਵਿਗਾੜੇ ਦਿਨ ਸਰਾਤ, ਅਸੀਂ ਦਿਨ ਰਾਤ ਭੁੱਲਾਂ ਕਰਨੇ ਆ, ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਸਾਨੂੰ ਅਕਲ ਦੇ ਜਾਏ, ਸਹੀ ਸਮਝ ਜਾਈਏ, ਤੁਸੀਂ ਤਾਂ ਸਮਝਾਉਣਾ। ਤੇ ਕਬੀਰ ਸਾਹਿਬ ਨੇ ਤੈ ਕਿਹਾ, ਕਹਿਣ ਲੱਗੇ ਸੁੱਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇ ਤੇ, ਰਾਮ ਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ ਤਾਂ ਭੀ ਚੀਤ ਨਾ ਰਾਖ ਸਮਾਇਆ ਚਿੰਤ ਮਨ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸ਼ਰੀਰਾ ਚੰਗੀ ਮਤ ਦੇ ਦੇ ਬਾਪੂ ਦੇਹ ਬਿਮਲ ਮਤ ਸਦਾ ਸ਼ਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਕਹਿਣ ਲੱਗੇ ਖਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਢਿਆ ਜਨ ਦਾ ਅਰਥ ਤੇ ਦਾਸ ਦੋਨੋਂ ਸ਼ਬਦ ਇਕੱਠੇ ਨੇ ਜਨ ਨਾਨਕ ਦਾਸ ਹਰ ਕਾਂਢਿਆ ਜਨ ਨਾਨਕ ਦਰ ਤੇ ਦਾਸ ਨਾਨਕ ਧੰਨ ਗੁਰੂ ਰਾਮਦਾਸ ਜੀ ਦਾਸ ਕਾਂਢਿਆ ਕਾਂਢਿਆ ਦਰਤ ਹੁੰਦਾ ਕਿਆ ਜਾਂਦਾ ਕਾਂਢਿਆ ਦਰਤ ਕੱਢਣਾ ਵੀ ਹੈ ਇੱਥੇ ਕਾਂਢਿਆ ਦਰ ਤੇ ਕਿਆ ਜਾਣਾ ਅਖਵਾਣਾ ਖੇ ਪ੍ਰਭੂ ਜੀ ਮੈਂ ਤੇਰਾ ਦਾਸ ਅਖਵਾਨਾ ਵਾਂ ਮੈਂ ਤੇਰਾ ਸਿੱਖ ਅਖਵਾਨਾ ਵਾਂ ਮੈਂ ਤੇਰਾ ਸੇਵਕ ਅਖਵਾਨਾ ਵਾਂ ਜਨ ਨਾਨਕ ਦਾਸ ਹਰ ਕਾਂਢਿਆ ਲੋਕ ਮੈਨੂੰ ਕਹਿੰਦੇ ਨੇ ਤੂੰ ਸਿੱਖ ਚੇਲਾ ਗੁਰੂ ਦਾ ਪਿਆਰਾ ਪਰ ਮੇਰੀ ਕਰਤੂਤ ਉਹ ਜੀ ਨੀ ਜਿਹੜਾ ਨਾਮ ਮੈਂ ਰਖਾਇਆ ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਏ ਤੂੰ ਇੱਜ਼ਤ ਰੱਖ ਲੈ ਤਾਂ ਹੀ ਤਾਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚੋ ਸਿਰ ਗੁਰ ਕੈ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੈ ਦਾਸ ਦੀ ਲਾਜ ਰੱਖ ਲੈ ਬਸ ਇਸ ਸ਼ਬਦ ਵਿੱਚ ਇੱਕੋ ਹੀ ਗੱਲ ਏ ਭਾਈ ਮੰਨ ਲੈ ਮਨਾ ਮੈਂ ਗੁਨਾਹ ਕੀਤੇ ਨੇ ਜੇ ਨਾ ਮੰਨੇਗਾ ਪਰਮਾਤਮਾ ਤਾਂ ਫਿਰ ਵੀ ਜਾਣਦਾ ਹੈ ਸਤਿਗੁਰੂ ਕਿਰਪਾ ਕਰਨ ਸਮਾਂ ਸਮਾਪਤ ਹੈ ਆਪ ਸਮੂਹ ਸੰਗਤ ਦਾ ਧੰਨਵਾਦ ਅਗਲੇ ਪਵਿੱਤਰ ਬਚਨ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਜੋ ਇੱਥੋਂ ਦੇ ਪ੍ਰਬੰਧਕ ਵੀਰਾਂ ਵੱਲੋਂ ਇਹ ਹੁਕਮ ਸੀ ਕਿ ਹਰ ਸਾਲ ਜਿੰਨਾ ਕੁ ਵਕਤ ਮਿਲਦਾ ਉਹ ਆਪ ਜੀ ਦੇ ਦਰਸ਼ਨ ਕੀਤੇ ਨੇ ਕੱਲ ਦੀ ਵਿਚਾਰ ਇੱਕ ਦਿਨ ਹੋਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਭਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।